मन प्रगास यही कुलते प्रगट ताही कुल को नाम पुन द्वादश गुरिंड को मेरी है प्रणाम। अस कह गमने एक शिन माही पहुंचत बेपुर हो तो जाहे सदन ससा के प्रवेश जब ही हरख परी तूर ने उठ तब कर्ण बंदना पग पर ताई लोचन ते जल तार बाई कर पर ले सिर कहत बैना बैस गए मंच पर गुरैना तेषन चल जय राम तह आवा दर्श बिलोगत उर रिखावा कर बंधन बैसो कर प्रेमा बूझ परस पर कुशलं खेमा बहुत बरख बीते बिन दर्शन यो कह भगनी गेरत आसन हमें बिसार दियो निज मन ते हर खो तरावर दर्शन ते हाथ बंद बोलियो जय रामा करुणा करो रहो अब तमा वैसे सिमरो सदा गोबिंदं हमको देवत रहानंदं श्री चंद बाहर ते आयो नमस्कार कर उधर खायो वैसे मिलके सर्व समीपा बचन पने बेदी कुल दीपा। सतगुरु जी साजी निवाजी उपस्थित सत्संग जीओ आप बहुत वड्डे भागां वाले हो जिन्हां नूं अपने जीवन दा होर सुभाग समा प्राप्त होया जिन्हां दी कृपा दे नाल सानूं इह सुभाग समा प्राप्त होया ऐसे सतगुरु नूं याद करिए। सब कहो धन सतगुरु जगदीत सिंह सच्चे पातशाह जी जिन्हां दी कृपा दे नाल इस समें ने सफल होना है जिन्हां ने इस समें नूं सफल करना घड़ियां पाल लेखे लाउणे आ सब कहो धन सतगुरु उदय सिंह जी सच्चे पातशाह। गुरु गोबिंद सिंह पातशाह जी कदी ए जिक्र कीता सी भाग बड़े तिस मालन के हर के तन को जिन हाथ सुहायो। सतगुरु हरकृष्ण सच्चे पातशाह दे शरीर नाल माड़ा जिहा हाथ लग गया ते ओ वड्डे भागां वाली हो गई ते ओदे शरीर विच कर्म रोग सी पिछले जन्मां दा कीता होया कर्म रोग जिदे करके ओदे शरीर दे सुंदर अंग नहीं सी ओदे शरीर ते सुंदरता नहीं सी सरूप नहीं सी सोहणी नहीं सी जिदे करके ओ महागरीब सी धन पदार्थ नहीं सी कोई गुण भी कोल नहीं सी। एक कर्मा पिछले माड़े कर्मा दा ए फल आ कि सुंदर शरीर ना होना कोझा शरीर होना फिर धन पदार्थ ना होना गरीबी होनी फिर साख संबंधी जेड़े उन्हां दा भी सुख ना होना ना साख संबंधियां दा सुख ना शरीरक सुख ना धन दा सुख ना सुंदरता दा सुख। पर जदों सच्चे पातशाह दा थोड़ा जिहा हथ लग गया ना ओहदे शरीर नूं हर के तन को सौरां दे शरीर नूं कुबजा दा माड़ा जिहा हथ लग गया भाग वड्डे हो गए वड्डे भागां वाली हो गई भाग वड्डे तिस मालण के हर के तन को जन हाथ सुहायो। ते सच्चे पातशाह जी फिर वेख लिया कि हुण मेरे नाल ते इहदा हथ लग ही गया आ ते हुण जिहड़ी बाकी दी रहिंदी कसर हुण ओह ते दूर कर दईए। ਗੁਰੂ ਦੇ ਨਾਲ ਲੱਗਣ ਦੇ ਨਾਲ ਕਰਮ ਕੱਟੇ ਜਾਂਦੇ ਆ, ਗੁਰੂ ਦਾ ਦਰਸ਼ਨ ਕੀਤਿਆਂ ਕਰੋੜਾਂ ਕਰਮ ਮਾੜੇ ਜਿਹੜੇ ਆ ਉਹ ਕੱਟੇ ਜਾਂਦੇ ਆ, ਤੇ ਸਗੋਂ ਸੱਚੇ ਪਾਤਸ਼ਾਹ ਫਿਰ ਉਹਦੇ ਤੇ ਪਰਉਪਕਾਰ ਕਰਦੇ ਆ, ਉਹਦੇ ਪੈਰ ਤੇ ਇੱਕ ਪੈਰ ਰੱਖ ਕੇ, ਇੱਕ ਲੱਕ ਤੇ ਹੱਥ ਦਾ ਇਸ਼ਾਰਾ ਦੇ ਕੇ, ਇੱਕ ਥੱਲੇ ਠੋਡੀ ਦੇ ਇਸ਼ਾਰਾ ਦੇ ਕੇ, ਤੇ ਉਹਨੂੰ ਖਿੱਚ ਕੇ ਸਿੱਧੀ ਕਰਤਾ, ਆਪਣੇ ਜਿੰਨੀ ਲੰਬੀ ਕਰ ਦਿੱਤਾ। ਸੁੰਦਰ ਸਰੀਰ ਹੋ ਗਿਆ, ਸੁੰਦਰ ਅੰਗ ਹੋ ਗਏ, ਸੁੰਦਰ ਸਰੂਪ ਹੋ ਗਿਆ, ਕੁੱਬ ਨਿਕਲ ਗਿਆ, ਹੱਡੀ ਟੁੱਟੀ ਨਹੀਂ ਕੋਈ, ਕੁੱਬ ਹੀ ਕੱਢ ਛੱਡਿਆ, ਸਾਰੇ ਵਲ ਕੱਢ ਛੱਡੇ, ਸਰੀਰ ਨੂੰ ਸੁੰਦਰਤਾ ਬਖਸ਼ਤੀ, ਭਰਿਆ ਸਰੀਰ ਜਵਾਨੀ ਦੇ ਨਾਲ, ਲਹਿ ਲਹਿ ਕਰਦਾ, ਸੁੰਦਰ ਸਰੂਪ, ਰੂਪਵਾਨ, ਗੁਣਵਾਨ, ਧੀਰਜਵਾਨ, ਸੀਲ ਸੀਤਲਤਾ, ਸਾਰੇ ਗੁਣ ਉਹਦੇ ਵਿੱਚ ਪ੍ਰਵੇਸ਼ ਕਰ ਗਏ, ਮਿੱਠਾ ਬੋਲਣਾ, ਸਹਿਨਸ਼ੀਲਤਾ, ਸਾਰੇ ਗੁਣ, ਸੁੰਦਰਤਾ, ਸਤਿਗੁਰਾਂ ਨੇ ਇੱਕ ਪਲ ਵਿੱਚ ਸਾਰੇ ਗੁਣ ਉਹਨੂੰ ਦੇ ਦਿੱਤੇ। ਉਹਦਾ ਪੰਡਿਤ ਹਰਦਿਆਲ ਜੀ ਨੇ ਲਿਖਿਆ, ਉਹ ਕਹਿੰਦੇ ਨੇ, ਪੰਡਿਤ ਦੇਹ ਅਰੋਗਪਨ ਧਰਮ ਜਾਨ ਫਲ ਸਤ, ਸੁਭ ਕੁਲ ਜਨਮ ਸਰੂਪ ਤਨ। ਸੁਭ ਕੁਲ ਵਿੱਚ ਜਨਮ ਹੋਣਾ, ਇਹ ਬੜੇ ਵੱਡੇ ਪੁੰਨ ਇਕੱਠੇ ਹੋਏ ਹੋਣ, ਬੜਾ ਕੋਈ ਜਪ ਤਪ ਹੋਏ, ਬੜਾ ਕੋਈ ਚੰਗਾ ਕਰਮ ਅੱਗੇ ਇਕੱਠਾ ਹੋ ਜਾਏ, ਤੇ ਫਿਰ ਸੁਭ ਕੁਲ ਵਿੱਚ ਜਨਮ ਹੁੰਦਾ, ਸੁਭ ਕੁਲ ਜਨਮ, ਤੇ ਇਸ ਤੋਂ ਵੀ ਜ਼ਿਆਦਾ ਜਦੋਂ ਸ਼ੁਭ ਕਰਮ ਇਕੱਠੇ ਹੋ ਜਾਣ, ਫਿਰ ਸਰੂਪ ਤਨ ਮਿਲਦਾ, ਸੁੰਦਰ ਸਰੀਰ ਮਿਲਦਾ। ਸਭ ਤੋਂ ਵੱਡੀ ਗੱਲ ਆ ਕਿ ਸਰੀਰ ਤੰਦਰੁਸਤ ਹੋਏ ਤੇ ਸੁੰਦਰ ਸਰੀਰ ਹੋਏ, ਸਾਰੇ ਅੰਗ ਸੁੰਦਰ ਹੋਣ, ਸ਼ਕਤੀ ਸਰੀਰ ਵਿੱਚ ਹੋਏ, ਸਾਰੇ ਤੰਦਰੁਸਤੀ ਨਾਲ ਲਹਿ ਲਹਾਉਂਦੇ ਹੋਣ ਅੰਗ ਸਾਰੇ ਸਰੀਰ ਦੇ। ਸੁਭ ਕੁਲ ਜਨਮ ਸਰੂਪ ਤਨ, ਭੂਪ ਭੋਗ ਅਪਤ। ਫਿਰ ਰਾਜਿਆਂ ਵਰਗਾ ਸੁੱਖ ਹੋਵੇ, ਰਾਜਿਆਂ ਨੂੰ ਤੇ ਚਿੰਤਾ ਬਹੁਤ ਹੁੰਦੀ ਹੈ, ਪਰ ਧਨ ਪਦਾਰਥ ਕੋਲ ਹੋਵੇ, ਖਾਣ ਵਾਲੇ ਪਦਾਰਥ ਵੀ ਹੋਣ, ਪਹਿਨਣ ਵਾਲੇ ਵੀ, ਤੇ ਸਾਰੇ ਪਦਾਰਥ, ਰਾਜਿਆਂ ਵਰਗਾ ਸੁੱਖ, ਭੂਪ ਭੋਗ, ਚੰਗੇ ਖਾਣੇ, ਚੰਗਾ ਰਹਿਣਾ, ਚੰਗੇ ਥਾਂ ਘੁੰਮਣਾ, ਚੰਗੇ ਸਾਥੀ ਹੋਣੇ, ਚੰਗਾ ਵਾਤਾਵਰਨ ਮਿਲਣਾ, ਇਹ ਰਾਜਿਆਂ ਨਾਲੋਂ ਜ਼ਿਆਦਾ ਸੁੱਖ ਹੈ। ਭੂਪ ਭੋਗ ਅਪਤ, ਪੰਡਿਤ ਗਿਆਨਵਾਨ ਵੀ ਹੋਣਾ, ਦੇਹ ਅਰੋਗ, ਪੰਡਿਤ ਦੇਹ ਅਰੋਗ, ਪੰਡਿਤ ਹੋਣਾ, ਗਿਆਨਵਾਨ ਹੋਣਾ, ਦੇਹ ਅਰੋਗ ਹੋਣੀ, ਧਰਮ ਜਾਨ ਫਲ ਸਤ, ਇਹ ਪਿਛਲੇ ਕੀਤੇ ਧਰਮ ਦਾ ਫਲ ਆ ਕਿ ਸੱਤ ਫਲ ਇਹ ਪ੍ਰਾਪਤ ਹੋਏ ਆ, ਸੱਤ ਫਲ ਪਿਛਲੇ ਜਨਮਾਂ ਦਾ ਇਹ ਫਲ ਆ, ਪਿਛਲੇ ਧਰਮ ਕਰਮ ਦਾ ਫਲ ਆ ਕਿ ਇਹ ਸੱਤ ਫਲ ਪ੍ਰਤੱਖ ਰੂਪ ਵਿੱਚ ਪ੍ਰਾਪਤ ਹੋਏ। ਸੁਭ ਕੁਲ ਜਨਮ ਸਰੂਪ ਤਨ, ਸੁਭ ਕੁਲ ਵਿੱਚ ਜਨਮ ਸਰੂਪ ਤਨ, ਭੂਪ ਭੋਗ ਅਪਤ, ਪੰਡਿਤ ਦੇਹ ਅਰੋਗ ਪੁਨ, ਧਰਮ ਜਾਨ ਫਲ ਸਤ। ਤੇ ਮੈਂ ਅਰਜ ਕਰਦਾ ਕਿ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਇਹ ਸਾਰਾ ਕੁਛ ਪ੍ਰਾਪਤ ਹੋਇਆ। ਕੋਈ ਸਾਧੂ ਕਿਸੇ ਦੇ ਘਰ ਮੰਗਣ ਚਲੇ ਗਿਆ, ਉਦੋਂ ਇੱਦਾਂ ਦੇ ਸਾਧੂ ਹੀ ਹੁੰਦੇ ਸੀ, ਤੇ ਉਹ ਮੌਜ ਆਈ ਤੇ ਉਹ ਮੰਗਣ ਚਲੇ ਗਿਆ, ਮੰਗਣ ਚਲੇ ਗਿਆ, ਤੇ ਉਹ ਕਿਸੇ ਘਰ ਉਹਨੇ ਜਦੋਂ ਆਵਾਜ਼ ਦਿੱਤੀ ਨਾ ਬਈ ਕੋਈ ਦਿਓ ਭਿਕਸ਼ਾ, ਤੇ ਇੱਕ ਸੁੰਦਰ ਸਰੂਪ ਵਾਲੀ ਨੌਜਵਾਨ ਲੜਕੀ ਅੰਦਰੋਂ ਨਿਕਲੀ ਹੈ ਬਾਹਰ, ਤੇ ਉਹਨੇ ਕਿਹਾ ਜੀ ਕੁਛ ਦਿਓ। ਤੇ ਉਹ ਬੀਬੀ ਕੁਛ ਪਦਾਰਥ ਉਹਨੂੰ ਦਿੰਦੀ ਹੈ, ਸੰਤਾਂ ਨੂੰ ਬਣਿਆ ਹੋਇਆ ਪਦਾਰਥ, ਪ੍ਰਸ਼ਾਦਾ, ਭਾਜਾ, ਦਾਲ, ਸਬਜ਼ੀ ਜੋ ਵੀ ਸੀ ਉਹ ਦਿੱਤਾ। ਤੇ ਉਹ ਫਿਰ ਪੁੱਛਦਾ ਕਿ ਤੁਸੀਂ ਬੇਆ ਖਾਂਦੇ ਹੋ ਕਿ ਸੱਜਰਾ, ਬੀਬੀ ਕਹਿੰਦੀ ਹੈ ਅਸੀਂ ਬੇਆ ਖਾਂਦੇ ਹਾਂ। ਕਿਸੇ ਓਪਰੇ ਬੰਦੇ ਨਾਲ ਜਦੋਂ ਨੂੰਹ ਧੀ ਗੱਲ ਕਰੇ ਨਾ, ਤੇ ਮਾਈਆਂ ਬੜਾ ਧਿਆਨ ਦੇ ਕੇ ਖਿਆਲ ਕਰਦੀਆਂ, ਕੰਨ ਦੇ ਕੇ ਮਾਈ ਨੇ ਸੁਣ ਲਿਆ ਕਿ ਸਾਡੀ ਬੇਇੱਜ਼ਤੀ ਕਰਦੀ ਪਈ ਹੈ ਕਿਸੇ ਉਪਰੇ ਬੰਦੇ ਕੋਲ, ਕਿ ਤੁਸੀਂ ਸੱਜਰਾ ਖਾਂਦੇ ਕਿ ਬੇ ਆ, ਇਹ ਸਾਡੀ ਨੂੰਹ ਹੋਵੇ, ਸਾਡੀ ਬੇਇੱਜ਼ਤੀ ਬਾਹਰ ਕਰੇ, ਲੋਕਾਂ ਨੂੰ ਸਾਡੇ ਘਰ ਦੀਆਂ ਗੱਲਾਂ ਦੱਸੇ। ਬੜਾ ਗੁੱਸਾ ਲੱਗਿਆ, ਪਰ ਬੀਬੀ ਨੇ ਸੱਚੀ ਗੱਲ ਕਹਿਤੀ ਕਿ ਅਸੀਂ ਬੇ ਆ ਖਾਂਦੇ ਹਾਂ, ਸਾਰੇ ਬੇ ਆ ਖਾ ਰਹੇ ਹਾਂ। ਤੇ ਉਹ ਫਿਰ ਪੁੱਛਦਾ ਤੁਹਾਡੇ ਘਰ ਪੈਦਾ ਕੌਣ ਕੌਣ ਹੋਇਆ? ਉਹ ਕਹਿੰਦੀ ਮੇਰਾ ਪਤੀ ਜਿਹੜਾ ਨਾ ਉਹ 1 ਸਾਲ ਦਾ ਹੋ ਗਿਆ, ਸੱਸ ਮੇਰੀ 6 ਮਹੀਨਿਆਂ ਦੀ ਹੈ, ਸਹੁਰਾ ਮੇਰਾ ਹਲੇ ਜੰਮਿਆ ਨਹੀਂ ਹੈ। ਦੂਜੀ ਗੱਲ ਉਹਨੇ ਇਹ ਕਹਿ ਦਿੱਤੀ ਕਿ ਪਤੀ ਮੇਰਾ 1 ਸਾਲ ਦਾ ਹੋ ਗਿਆ, ਸੱਸ 6 ਮਹੀਨਿਆਂ ਦੀ ਹੋ ਗਈ, ਸਹੁਰਾ ਨਹੀਂ ਹਲੇ ਜੰਮਿਆ। ਸਾਧ ਨੇ ਆਪਣਾ ਰਸਤਾ ਫੜਿਆ, ਚਲੇ ਗਿਆ ਅੱਗੇ। ਉਹ ਬੀਬੀ ਦੇ ਘਰ ਵੱਲ ਆਇਆ ਤੇ ਮਾਤਾ ਨੇ ਉਹਦੇ ਕੰਨ ਵਿੱਚ ਬੜਾ ਜੋਸ਼ ਖਰੋਸ਼ ਭਰ ਦਿੱਤਾ, ਗੁੱਸੇ ਵਾਲੀਆਂ ਗੱਲਾਂ ਭਰ ਦਿੱਤੀਆਂ ਕਿ ਇਹਨੂੰ ਹੁਣੇ ਹੀ ਘਰੋਂ ਛੱਡਿਆ, ਉੱਥੇ ਹੁਣੇ ਹੀ ਛੱਡਿਆ, ਇਹਨੂੰ 1 ਮਿੰਟ ਨਾ ਇੱਥੇ ਰੱਖੀ, ਪੇਕੇ ਛੱਡਿਆ ਇਹਨੇ। ਉਹ ਜਦੋਂ ਉਹਨੂੰ ਛੱਡਣ ਜਾਂਦਾ, ਪਿਆਰ ਬੜਾ ਸੀ ਦੋਵਾਂ ਜੀਆਂ ਦਾ, ਨਵਾਂ ਨਵਾਂ ਵਿਆਹ ਹੋਇਆ ਸੀ, ਜਦੋਂ ਛੱਡਣ ਜਾਂਦਾ ਤੇ ਉਹਦੇ ਸਹੁਰੇ ਪੁੱਛਦੇ ਆ ਘਰ ਵਾਲੇ ਸਾਰੇ ਕਿ ਕਾਕਾ ਤੂੰ ਬਿਨਾਂ ਬੁਲਾਏ ਆ ਗਿਆ ਕੁੜੀ ਨੂੰ ਲੈ ਕੇ, ਤੇ ਫਿਰ ਹੁਣ ਛੱਡਣ ਦੀ ਗੱਲ ਕਰਦਾ, ਕਾਰਨ ਤੇ ਦੱਸ ਕੀ ਆ, ਹੋ ਸਕਦਾ ਕੋਈ ਹੱਲ ਹੋ ਜਾਏ ਇਹਦਾ। ਉਹ ਕਹਿੰਦਾ ਪਿਤਾ ਜੀ ਦੱਸਣ ਵਾਲੀ ਗੱਲ ਤਾਂ ਨਹੀਂ, ਜੇ ਤੁਸੀਂ ਕਹਿੰਦੇ ਤੇ ਮੈਂ ਦੱਸ ਦਿੰਦਾ। ਕਹਿੰਦੇ ਦੱਸੋ ਦੱਸੋ। ਤੇ ਜਦੋਂ ਉਹਨੇ ਦੱਸਿਆ ਨਾ ਕਾਰਨ ਕਿ ਇਹ ਲੋਕਾਂ ਨੂੰ ਸਾਡੀ ਘਰ ਦੀ ਬੇਇੱਜ਼ਤੀ ਕਰਦੀ ਆ, ਲੋਕਾਂ ਨੂੰ ਕਹਿੰਦੀ ਆ ਕਿ ਅਸੀਂ ਵਿਆਹ ਖਾਂਦੇ ਹਾਂ, ਸਾਨੂੰ ਇਸ ਗੱਲ ਦਾ ਬੜਾ ਦੁੱਖ ਆ, ਮੇਰੀ ਮਾਂ ਨੂੰ ਭਾਰੀ ਸਦਮਾ ਇਸ ਗੱਲ ਦਾ ਕਿ ਇਸ ਧੀ ਨੇ ਇਸ ਨੂੰਹ ਨੇ ਇਹ ਗੱਲ ਕਹਿ ਦਿੱਤੀ ਹੈ ਕਿਸੇ ਸਾਧੂ ਨੂੰ, ਓਪਰੇ ਬੰਦੇ ਨੂੰ, ਕਿ ਅਸੀਂ ਵਿਆਹ ਖਾਂਦੇ, ਸਾਡੇ ਘਰ ਤਿੰਨ ਸੱਜਰੀ ਪੱਕਦੀ ਆ, ਵਿਆਹ ਖਾਂਦੇ ਹਾਂ। ਦੂਸਰਾ ਉਹਨੇ ਪੁੱਛਿਆ ਕਿ ਤੁਹਾਡੇ ਘਰ ਪੈਦਾ ਕੌਣ ਕੌਣ ਹੋਇਆ, ਤੇ ਇਹਨੇ ਕਿਹਾ ਪਤੀ ਮੇਰਾ 1 ਸਾਲ ਦਾ, ਸੱਸ 6 ਮਹੀਨਿਆਂ ਦੀ, ਸਹੁਰਾ ਹਲੇ ਜੰਮਿਆ ਨਹੀਂ ਹੈ। ਇਹਨਾਂ ਗੱਲਾਂ ਦੇ ਗੁਸਤ ਕਰਕੇ ਇਹਨੂੰ ਛੱਡ ਚੱਲੇ ਆ। ਉਹ ਕਹਿੰਦੇ ਕਾਕਾ ਫਿਰ ਬਹਿ ਜਾ 2 ਮਿੰਟ। ਇੱਕ ਨਾਦੀ ਪੁੱਤਰ ਹੁੰਦੇ ਆ ਤੇ ਇੱਕ ਬਿੰਦੀ ਪੁੱਤਰ ਹੁੰਦੇ ਆ। ਬਿੰਦੀ ਪੁੱਤਰ ਹੁੰਦੇ ਆ ਜਿਹੜੇ ਮਾਤਾ ਪਿਤਾ ਦੀ ਰਗਤ ਤੋਂ ਤੇ ਬਿੰਦ ਤੋਂ ਪੈਦਾ ਹੁੰਦੇ ਆ। ਰਗਤ ਬਿੰਦ ਕਰ ਨਿੰਮੇ ਆ, ਅਗਨ ਉਧਰ ਮਝਾਰ, ਅੱਗ ਦੇ ਭਾਂਬੜ ਵਿੱਚ ਗਰਭ ਜੂਨੀ ਵਿੱਚ ਉਸ ਦਾ ਪ੍ਰਵੇਸ਼, ਉਸ ਦੀ ਪ੍ਰਵੇਸ਼ ਹੁੰਦੀ ਆ। ਖੂਨ ਦੀ ਤੇ ਬਿੰਦ ਦੀ ਮਿਲਾਵਟ ਦੇ ਨਾਲ ਬੱਚਾ ਬਣਦਾ। ਗੁਰਬਾਣੀ ਦਾ ਪਾਠ ਆ, ਰਗਤ ਬਿੰਦ ਕਰ ਨਿੰਮਿਆ, ਜੰਮ ਪਿਆ, ਬਿੰਦ ਤੋਂ ਪੈਦਾ ਹੋ ਗਿਆ। ਦੂਸਰਾ ਉਦੋਂ ਪੈਦਾ ਹੋਇਆ ਜਦੋਂ ਗੁਰੂ ਧਾਰਨ ਕੀਤਾ, ਗੁਰਮੰਤਰ ਲੈ ਲਿਆ, ਤੇ ਸੱਚੇ ਪਾਤਸ਼ਾਹ ਇਸ ਜੀਵਨ ਦੇ ਇਸ ਜਨਮ ਨੂੰ ਨਹੀਂ ਸਫਲ ਮੰਨਿਆ, ਸਫਲ ਉਸ ਚੀਜ਼ ਨੂੰ ਮੰਨਿਆ ਜਦੋਂ ਅਸੀਂ ਗੁਰੂ ਧਾਰਨ ਕਰਦੇ ਹਾਂ, ਗੁਰਮੰਤਰ ਲੈ ਲੈਂਦੇ ਹਾਂ, ਉਦੋਂ ਤੋਂ ਜੀਵਨ ਸਫਲ ਮੰਨਦੇ ਹਾਂ। ਉਦੋਂ ਤੋਂ ਲੇਖੇ ਲੱਗਣਾ ਸ਼ੁਰੂ ਹੁੰਦਾ, ਉਦੋਂ ਤੋਂ ਨਵਾਂ ਖਾਤਾ ਖੁੱਲ੍ਹ ਜਾਂਦਾ, ਤੇ ਜੋ ਅਸੀਂ ਪੁੰਨ ਦਾਨ ਜਪ ਤਪ ਕਰਦੇ ਉਹ ਫਿਰ ਜਮ੍ਹਾਂ ਹੋਣ ਲੱਗ ਪੈਂਦਾ। ਉਹ ਕਹਿੰਦੇ 1 ਸਾਲ ਹੋ ਗਿਆ ਮੇਰੇ ਪਤੀ ਨੂੰ ਗੁਰਮੰਤਰ ਲਿਆ, ਗੁਰੂ ਧਾਰਨ ਕੀਤੇ ਆ, ਤੇ ਇਹਦੀ ਅਸਲੀ ਉਮਰ ਜਿਹੜੀ ਆ, ਜਿਹੜੀ ਗੁਰੂ ਘਰ ਪ੍ਰਵਾਨ ਹੋਈ ਆ, ਉਹ 1 ਸਾਲ ਦੀ ਆ, ਤੇ ਸੱਸ ਨੂੰ ਹਲੇ 6 ਮਹੀਨੇ ਹੀ ਹੋਏ ਆ, ਤੇ ਸਹੁਰੇ ਨੇ ਨਹੀਂ ਹਲੇ ਗੁਰਮੰਤਰ ਲਿਆ। ਕਈਆਂ ਘਰਾਂ ਵਿੱਚ ਬਜ਼ੁਰਗ ਜਿਹੜੇ ਉਹ ਮਾਸ਼ਟਰ ਬੁਖਾਈ ਪੀ ਜਾਂਦੇ, ਕੁੜੀਆਂ ਬੀਬੀਆਂ ਵਿਚਾਰੀਆਂ ਛੱਡ ਦਿੰਦੀਆਂ, ਫਿਰ ਔਖੀਆਂ ਹੁੰਦੀਆਂ ਰਹਿੰਦੀਆਂ, ਜਾਂ ਆਈ ਉਦਾਂ ਦੀਆਂ ਜਾਂਦੀਆਂ, ਪਰ ਉਹ ਆਪਣੀ ਆਦਤਾਂ ਬਦਲਦੇ ਨਹੀਂ। ਉਹ ਕਹਿੰਦੀ ਸਹੁਰਾ ਮੇਰਾ ਹਲੇ ਜੰਮਿਆ ਨਹੀਂ ਹੈ, ਕਾਕਾ ਗੁਰਬਾਣੀ ਵਿੱਚ ਲਿਖਿਆ ਜੰਮਣ ਸਤਿਗੁਰ ਕਾ ਜਨਮ ਹੈ ਗਵਨ ਮਿਟਾਇਆ। ਜਦੋਂ ਸਤਿਗੁਰੂ ਨੂੰ ਧਾਰਨ ਬੰਦਾ ਕਰਦਾ, ਗੁਰਮੰਤਰ ਲੈਂਦਾ, ਗੁਰੂ ਨੂੰ ਮੰਨਦਾ ਤੇ ਹੁਕਮ ਮੰਨਦਾ, ਉਦੋਂ ਉਹਦਾ ਜਨਮ ਜਿਹੜਾ ਹੁੰਦਾ ਆ, ਉਹਦੇ ਨਾਲ ਉਹਦਾ ਜੀਵਨ ਸਫਲ ਹੋਣਾ ਸ਼ੁਰੂ ਹੋ ਜਾਂਦਾ, ਉਹਦਾ ਗੁਰੂ ਘਰ ਖਾਤਾ ਖੁੱਲ੍ਹ ਜਾਂਦਾ। ਤੇਰਾ ਖਾਤਾ ਖੁੱਲ੍ਹ ਗਿਆ, 1 ਸਾਲ ਹੋ ਗਿਆ, ਤੂੰ ਜੋ ਜਪ ਤਾਂ ਭੈਣ ਬਾਣੀ ਕਰਦਾ ਉਹ ਜਮ੍ਹਾਂ ਹੋਈ ਜਾਂਦਾ। ਸੱਸ ਤੇਰੀ ਨੂੰ 6 ਮਹੀਨੇ ਹੋ ਗਏ, ਤੇ ਤੇਰੇ ਪਿਤਾ ਨੇ ਤੇ ਹਾਲੇ ਭਜਨ ਪੁੱਛਿਆ ਨੀ, ਗੁਰੂ ਧਾਰਨ ਨਹੀਂ ਕੀਤਾ। ਇਸ ਵਾਸਤੇ ਗੁਰੂ ਜਿਹੜੀ ਉਮਰ ਅੱਗੇ ਸਫਲ ਹੋਣੀ ਆ, ਜਿਹਦਾ ਅੱਗੇ ਫਲ ਮਿਲਣਾ, ਉੱਥੇ ਉਹਦਾ ਹਲੇ ਜਨਮ ਨਹੀਂ ਹੋਇਆ, ਤੇ ਇਹ ਬੇ ਹੀ ਖਾ ਰਹੇ ਆ। ਪਿਛਲੇ ਕੀਤੇ ਦਾ ਇਹ ਪੁੰਨ ਮਿਲਿਆ, ਮਨੁੱਖਾ ਦੇਹੀ ਮਿਲੀ ਆ, ਇਹਨੇ ਸੁੱਖ ਮਿਲੇ ਨੇ, ਸੁੱਖ ਦੇ ਸਾਧਨ ਮਿਲੇ ਨੇ, ਕੱਪੜਾ ਲੀੜਾ ਮਿਲਿਆ, ਅੰਨ ਮਿਲਿਆ, ਸਾਗ ਸੰਬੰਧੀ ਮਿਲਿਆ, ਇਹ ਪਿਛਲੇ ਧਰਮ ਕਰਮ ਪੁੰਨ ਦਾਨ ਆ ਸਾਰੇ, ਉਹਦਾ ਫਲ ਆ, ਬੇ ਹੀ ਖਾ ਰਹੇ ਆ। ਇਹ ਗਿਆਨ ਦੀ ਗੱਲ ਆ ਬੇਟਾ, ਇਹ ਤੇ ਅਸੀਂ ਤੇ ਇਹਨੂੰ ਸਿਖਾਇਆ ਹੀ ਇਹ ਆ, ਸਾਧੂ ਸੰਤਾਂ ਕੋਲ ਸਾਨੂੰ ਇਹ ਦਾਤ ਮਿਲੀ ਆ, ਗੁਰੂ ਘਰੋਂ ਇਹ ਦਾਤ ਮਿਲੀ ਆ, ਅਸੀਂ ਇਹਨੂੰ ਇਹ ਸਿਖਾਇਆ ਕਿ ਬੇਆ ਨਹੀਂ ਖਾਣਾ, ਮਤਲਬ ਬੇਆ ਕੀ ਨਹੀਂ ਖਾਣਾ, ਪਿਛਲਾ ਕੀਤਾ ਪੁੰਨ ਦਾਨ ਜਪ ਤਪ ਜਿਹੜਾ ਕੀਤਾ ਉਹ ਨਹੀਂ ਖਾਣਾ, ਉਹ ਜਮ੍ਹਾਂ ਰੱਖਣਾ ਤੇ ਹੋਰ ਵੀ ਜਮ੍ਹਾਂ ਕਰਨਾ ਤੇ ਤਾਜ਼ਾ ਕਮਾਉਣਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇਸ ਬਚਨ ਨੂੰ ਉਜਾਗਰ ਕਰਦੇ ਆ, ਦੁਹਰਾਉਂਦਿਆਂ ਹੋਇਆਂ ਇਹ ਬਚਨ ਕੀਤਾ, ਜਦੋਂ ਮਾਤਾ ਜੀ ਨੇ ਕਿਹਾ ਕਿ ਪ੍ਰਤਾਪ ਸਿੰਘ ਜੀ ਤੁਸੀਂ ਕਿੱਥੇ ਚੱਲੇ ਹੋ, ਤੇ ਸੱਚੇ ਪਾਤਸ਼ਾਹ ਕਹਿੰਦਾ ਮਾਤਾ ਮੈਂ ਤਪੱਸਿਆ ਕਰਨ ਚੱਲਿਆ। ਤੇ ਮਾਤਾ ਕਹਿੰਦੀ ਹੈ ਗੁਰੂ ਘਰ ਤੁਹਾਡਾ, ਗੁਰੂ ਕੇ ਘਰਾਣੇ ਵਿੱਚ ਤੁਹਾਡਾ ਜਨਮ ਹੋਇਆ, ਗੁਰਿਆਈ ਤੈਨੂੰ ਬਾਲ ਅਵਸਥਾ ਵਿੱਚ ਮਿਲ ਗਈ ਹੈ, ਗੁਰੂ ਤੇ ਬਾਲ ਅਵਸਥਾ ਵਿੱਚ ਮਿਲ ਗਿਆ, ਤੇ ਪਹਿਲਾਂ ਤੁਹਾਡੀ ਤਪੱਸਿਆ ਘਟਿਆ ਕਿ ਤੁਸੀਂ ਇੱਥੇ ਪੈਦਾ ਹੋਏ ਹੋ। ਆਖਿਆ ਮਾਤਾ ਭਾਵੇਂ ਕਿੰਨੀ ਪਹਿਲੀ ਤਪੱਸਿਆ ਆ ਉਹ ਬੇਹੀ ਆ, ਮੈਂ ਬੇਹੀ ਨਹੀਂ ਖਾਣੀ, ਮੈਂ ਤਾਜ਼ੀ ਖਾਵਾਂਗਾ। ਤਾਜ਼ੀ ਜਦੋਂ ਤਾਜ਼ੀ ਖਾਣ ਵਾਸਤੇ ਸੱਚੇ ਪਾਤਸ਼ਾਹ ਜੀ ਬਚਨ ਕੀਤਾ, ਫਿਰ ਮਾਤਾ ਜੀ ਕੋਲ ਇਹਦਾ ਉੱਤਰ ਜਵਾਬ ਨਾ ਰਿਹਾ ਕਿ ਮਾਤਾ ਕਿਵੇਂ ਕਵੇ ਕਿ ਤੂੰ ਕਾਕਾ ਬੇਹੀ ਖਾ ਲਾ। ਮਾਂ ਤੇ ਬੱਚੇ ਨੂੰ ਤਾਜ਼ੀ ਖਾਣ ਵਾਸਤੇ ਹੀ ਕਹੇਗੀ। ਤੇ ਫਿਰ ਮਾਂ ਵਿਚਾਰੀ ਚੁੱਪ ਕਰ ਗਈ ਤੇ ਸੱਚੇ ਪਾਤਸ਼ਾਹ ਜਦੋਂ ਤੁਰ ਗਏ ਤੇ ਫਿਰ ਮਾਂ ਨੇ ਆਖਿਆ ਬੱਚਾ ਫਿਰ ਤੂੰ ਏਦਾਂ ਕਰਕੇ ਦੂਰ ਨਾ ਜਾ, ਇੱਥੇ ਨੇੜੇ ਕਿਤੇ ਕਰ ਲਾ ਤਪੱਸਿਆ, ਜੇ ਕਰਨੀ ਜਪ ਤਪ ਕਰਨਾ ਨੇੜੇ ਕਰ ਲਾ। ਤੇ ਫਿਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆ ਨੀਲੋ ਨਹਿਰ ਦਾ ਜਿਹੜਾ ਆਪਣਾ ਡੇਰਾ ਇਹ ਜਗ੍ਹਾ ਫਿਰ ਚੁਣੀ ਸੀ, ਜੰਗਲ ਸੀ, ਕਾਨੇ ਬੜੇ ਸੀ, ਉਹਨਾਂ ਦੇ ਵਿੱਚ ਫਿਰ ਛੋਟੀ ਜਿਹੀ ਝੋਂਪੜੀ ਬਣਾ ਕੇ ਤੇ ਫਿਰ ਸੱਚੇ ਪਾਤਸ਼ਾਹ ਉੱਥੇ ਇਸ ਜਪ ਤਪ ਨੂੰ ਆਰੰਭਿਆ ਜਿਹੜਾ ਆਪਾਂ ਇੱਥੇ ਬਹਿ ਕੇ ਕਰਦੇ ਹਾਂ। ਸਾਨੂੰ ਤੇ ਇੱਥੇ ਬਹਿ ਕੇ ਵੀ ਕਰਨਾ ਔਖਾ ਲੱਗਦਾ, ਪਰ ਇਹਦਾ ਨਿਯਮ ਇਹ ਆ ਕਿ ਤੁਸੀਂ ਜਿਹੜਾ ਸਮਾਂ ਮਿਥਣਾ ਆ ਮਿਥ ਲਓ, ਪਰ ਉਸ ਸਮੇਂ ਤੋਂ ਆਪਣੇ ਆਸਣ ਤੇ 5 ਮਿੰਟ 10 ਮਿੰਟ ਪਹਿਲਾਂ ਆ ਕੇ ਬੈਠੋ ਕਿ ਸਾਨੂੰ ਨਾਮ ਨਾ ਉਡੀਕਦਾ ਰਹੇ, ਸਾਨੂੰ ਧਰਮ ਨਾ ਉਡੀਕਦਾ ਰਹੇ, ਸਾਨੂੰ ਅਰਦਾਸ ਭਗਵਤੀ ਨਾ ਉਡੀਕਦੀ ਰਹੇ, ਸਾਨੂੰ ਸੰਗਤ ਨਾ ਉਡੀਕਦੀ ਰਹੇ, ਸਾਨੂੰ ਸਤਿਗੁਰੂ ਨਾ ਉਡੀਕਦਾ ਰਹੇ, ਕਿਤੇ ਉਹ ਸਮਾਂ ਲੰਘ ਹੀ ਨਾ ਜਾਵੇ, ਉਹ ਸਾਨੂੰ ਵੇਖ ਵੇਖ ਕੇ ਚਲੇ ਜਾਣ ਵੀ ਜਿਹਨਾਂ ਨੇ ਜਿਹਨਾਂ ਸਾਡੀ ਹਾਜ਼ਰੀ ਲਾਉਣੀ ਆ ਉਹ ਕਿਤੇ ਉਹ ਚਲੇ ਹੀ ਨਾ ਜਾਣਾ, ਅਸੀਂ ਬਾਅਦ 'ਚ ਆਈਏ ਮੁੜ ਕੇ ਹਾਜ਼ਰੀ ਲੱਗੇ ਹੀ ਨਾ। ਅਸੀਂ ਭਾਵੇਂ 40-50 ਮਿੰਟ ਇੱਥੇ ਬਹਿ ਵੀ ਗਏ ਹਾਂ, ਜੇ ਹਾਜ਼ਰੀ 2 ਟਾਈਮ ਲੱਗਦੀ ਆ, ਇੱਕ ਜਦੋਂ ਅਸੀਂ ਆਉਂਦੇ ਹਾਂ ਅਰਦਾਸ ਹੁੰਦੀ ਆ ਅਤੇ ਅਰਦਾਸ ਵਿੱਚ ਜੇ ਆ ਗਏ ਤਾਂ ਫਿਰ ਹਾਜ਼ਰੀ ਲੱਗ ਜਾਂਦੀ ਆ, ਦੂਸਰੀ ਹਾਜ਼ਰੀ ਜਦੋਂ ਆਖਰੀ ਅਸੀਂ ਅਰਦਾਸ ਕਰਦੇ ਹਾਂ ਅਤੇ ਉਦੋਂ ਹਾਜ਼ਰੀ ਲੱਗਦੀ ਆ, 2 ਟਾਈਮ ਹਾਜ਼ਰੀ ਲੱਗਦੀ ਆ। ਅਤੇ ਕਈ ਅਰਦਾਸ ਤੋਂ ਪਹਿਲਾਂ ਹੀ ਉੱਠ ਕੇ ਚਲੇ ਜਾਂਦੇ ਆ ਉਹਨਾਂ ਦੀ, ਉਹਦੇ ਵਿੱਚ ਵੀ ਹਾਜ਼ਰੀ ਨਾ ਲੱਗੀ, ਅਤੇ ਕਈ ਅਰਦਾਸ ਤੋਂ ਆਉਂਦੇ ਹੀ ਲੇਟ ਆ ਉਹਨਾਂ ਦੀ ਉਹ 'ਚ ਵੀ ਨਹੀਂ ਲੱਗਦੀ, ਅਤੇ ਇੱਥੇ ਆਉਂਦੇ ਜ਼ਰੂਰ ਆ ਪਰ ਉਹਨਾਂ ਦੀ ਹਾਜ਼ਰੀ ਨਹੀਂ ਲੱਗਦੀ, ਉਹ ਗੈਰ ਹਾਜ਼ਰੀ ਹੋ ਜਾਂਦੇ ਵਿਚਾਰੇ। ਇਸ ਗੱਲ ਦਾ ਪਤਾ ਵੀ ਹੋਣਾ ਚਾਹੀਦਾ ਕਿ ਭੱਜ ਕੇ ਅਰਦਾਸ ਵਿੱਚ ਜ਼ਰੂਰ ਪਹੁੰਚਣਾ, 1 ਮਿੰਟ ਪਹਿਲਾਂ ਪਹੁੰਚ ਜਾਂਗੇ ਜੇ ਅਰਦਾਸ ਵਿੱਚ ਸ਼ਾਮਿਲ ਹੈ ਤੇ ਆਪਣੀ ਹਾਜ਼ਰੀ ਲੱਗ ਗਈ ਹੈ, ਆਖਰੀ ਅਰਦਾਸ ਵਿੱਚ ਵੀ ਜੇ ਆਪਾਂ ਸ਼ਾਮਿਲ ਹੋ ਗਏ ਤਾਂ ਵੀ ਹਾਜ਼ਰੀ ਲੱਗ ਗਈ, ਉਹਨੇ ਪਲ ਸਾਡੇ ਸਫਲ ਹੋ ਜਾਣਗੇ, ਉਹਦਾ ਮਹੱਤਮ ਜੁੜ ਜਾਏਗਾ ਸਾਡੀ ਜੀਵਨ ਰੇਖਾ ਦੇ ਵਿੱਚ, ਜੀਵਨ ਦੇ ਵਿੱਚ, ਸਾਡੇ ਕਰਮਾਂ ਦੇ ਵਿੱਚ। ਅਰਦਾਸ ਦੇ ਵਿੱਚ ਖਲੋਣਾ ਬਹੁਤ ਜ਼ਰੂਰੀ, ਅਰਦਾਸ ਵਿੱਚ ਹਾਜ਼ਰ ਹੋਣਾ ਸਭ ਜੀਆਂ ਵਾਸਤੇ ਬਹੁਤ ਜ਼ਰੂਰੀ ਹੈ। ਅਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਕਿ ਫਿਰ ਮਾਤਾ ਨਿਯਮ ਦੇ ਅਨੁਸਾਰ ਕਰਨਾ, ਨਿਯਮ ਦੇ ਅਨੁਸਾਰ ਜਦੋਂ ਅਸੀਂ ਨਿਤਨੇਮ ਕਰਦੇ ਹਾਂ ਉਹਦੇ ਨਾਲ ਵਾਧਾ ਬੜਾ ਹੁੰਦਾ, ਅਤੇ ਉੱਥੇ ਨਿਯਮ ਸੱਚੇ ਪਾਤਸ਼ਾਹ ਜੀ ਇਹ ਧਾਰਨ ਕੀਤਾ, ਮੇਰੇ ਸਾਹਮਣੇ ਕੁਦਰਤੀ ਇਹ ਗੱਲ ਆ ਗਈ ਤਾਂ ਮੈਂ ਸ਼ੁਰੂ ਕਰ ਲਈ ਹੈ। ਸੱਚੇ ਪਾਤਸ਼ਾਹ ਜੀ ਉੱਥੇ ਇਸ ਨਿਯਮ ਨੂੰ ਅਪਣਾਇਆ ਕਿ ਸਭ ਤੋਂ ਪਹਿਲਾਂ ਬੋਲਣਾ ਘੱਟ ਆ, ਦੁਨੀਆਂ ਦੀ ਵਿਹਾਰ ਦੀ ਕੋਈ ਗੱਲ ਨਹੀਂ ਕਰਨੀ, ਇੱਕਦਮ ਚੁੱਪ। ਇਸ ਨਿਯਮ ਨੂੰ ਅਪਣਾਇਆ ਕਿ ਜਿਹੜੀ ਅੰਦਰ ਪਹਿਲਾਂ ਸ਼ਕਤੀ ਹੈਗੀ ਹੈ ਨਾ ਬੇਈ, ਉਹ ਵੀ ਨਹੀਂ ਵਰਤਣੀ, ਸਰੀਰਕ ਸ਼ਕਤੀ, ਬੋਲਣ ਸ਼ਕਤੀ ਵੀ ਨਹੀਂ ਵਰਤਣੀ, ਉਹ ਵੀ ਰੋਕ ਲਈ। ਫਿਰ ਫਾਲਤੂ ਇੱਧਰ ਉੱਧਰ ਵੇਖਣ ਦੀ ਸ਼ਕਤੀ ਜਿਹੜੀ ਸੀ ਉਹ ਵੀ ਰੋਕ ਲਈ। ਫਿਰ ਜਿਹੜੀ ਘੁੰਮ ਫਿਰ ਕੇ ਸ਼ਕਤੀ ਖਰਾਬ ਕਰਨੀ ਸੀ ਉਹ ਵੀ ਰੋਕ ਲਈ। ਫਿਰ ਜਿਹੜੀ ਬਹੁਤੀ ਖਾ ਕੇ ਜਿਹੜੀ ਖਰਾਬ ਕਰਨੀ ਸੀ ਉਹ ਵੀ ਰੋਕ ਲਈ। ਫਿਰ ਜਿਹੜੀ ਬਹੁਤੀ ਸੌਂ ਕੇ ਖਰਾਬ ਕਰਨੀ ਸੀ ਉਹ ਵੀ ਰੋਕ ਲਈ। ਮੇਰੇ ਕਹਿਣ ਤੋਂ ਭਾਵ ਸਭ ਸ਼ਕਤੀਆਂ ਨੂੰ, ਪਿਛਲੀ ਸਾਰੀ ਤਾਕਤ ਨੂੰ ਸੱਚੇ ਪਾਤਸ਼ਾਹ ਨੇ ਰੋਕ ਲਿਆ। ਉੱਥੋਂ ਇਸ਼ਨਾਨ ਗੜਵਾ ਭਰ ਕੇ ਨਹਿਰ ਚੋਂ ਕਰ ਲੈਣਾ ਤੇ ਆਪਣੇ ਆਸਣ ਤੇ ਬਹਿ ਜਾਣਾ, ਤੇ ਜਿਹੜੇ ਕੱਪੜੇ ਪਾਉਂਦਾ ਟਾਈਮ ਖਰਾਬ ਹੁੰਦਾ ਉਹ ਵੀ ਛੱਡ ਦਿੱਤਾ, ਕੱਪੜੇ ਪਹੁੰਚ ਵੀ ਜਿਹੜਾ ਟਾਈਮ ਕਿੰਨਾ ਸਾਰਾ ਖਰਾਬ ਹੋ ਜਾਂਦਾ ਉਹ ਵੀ ਛੱਡਤਾ, ਕਛਹਿਰਾ ਪਾਇਆ, ਸਿਰ ਤੇ ਪਰਨਾ ਲਿਆ ਤੇ ਜਾ ਕੇ ਆਸਣ ਤੇ ਬੈਠ ਗਏ ਆ, ਨੰਗੇ ਹੀ ਬੈਠ ਗਏ ਆਸਣ ਤੇ, ਸਿੱਧੇ ਹੋ ਕੇ ਬੈਠ ਗਏ, ਸਿੱਧੀ ਧੌਣ, ਸਿੱਧਾ ਲੱਕ, ਤੇ ਬਸ ਇੱਕੋ ਹੀ ਗੱਲ, ਦਿਨ ਰਾਤ ਇੱਕ ਹੀ ਰੱਟਾ ਲਾਤਾ ਭਜਨ, ਕਹਿਣਾ ਸ਼ੁਰੂ ਕਰਤਾ, ਵੇਖਣਾ ਬੰਦ ਕਰਤਾ, ਸੁਣਨਾ ਬੰਦ ਕਰਤਾ, ਬੋਲਣਾ ਬੰਦ ਕਰਤਾ, ਘੁੰਮਣਾ ਫਿਰਨਾ ਬੰਦ ਕਰਤਾ, ਸੌਣਾ ਬੰਦ ਕਰਤਾ, ਖਾਣਾ ਬੰਦ ਕਰ ਦਿੱਤਾ। ਸਭ ਸ਼ਕਤੀਆਂ ਉੱਥੇ ਦੀਆਂ ਉੱਥੇ ਰੋਕ ਕੇ ਪਹਿਲੀਆਂ ਸਾਰੀਆਂ ਜਮ੍ਹਾਂ ਹੋਈ ਜਾਂਦੀਆਂ, ਉਹ ਵੀ ਜਿਹੜੀਆਂ ਰੋਜ਼ ਖਰਚ ਹੁੰਦੀਆਂ ਉਹ ਵੀ ਜਮ੍ਹਾਂ ਹੋਣ ਲੱਗ ਪਈਆਂ, ਅਤੇ ਹੋਰ ਬਣਨ ਲੱਗ ਪਈ ਤਾਜ਼ੀ ਬਿਜਲੀ, ਹੋਰ ਬਣਨ ਲੱਗ ਪਈ, ਇੰਨਾ ਕਰੰਟ ਬਣ ਗਿਆ 1 ਮਹੀਨੇ ਦੇ ਵਿੱਚ, 1.25 ਮਹੀਨੇ ਦੇ ਵਿੱਚ, ਕਿ ਉਹ ਜਿਹੜੀ ਦੇਹ ਸੀ ਫੁੱਲ ਵਰਗੀ ਹੌਲੀ ਹੋ ਗਈ ਆ, ਉਹ ਆਕਾਸ਼ਾਂ ਪਤਾਲਾਂ 'ਚ ਉੱਡਣ ਲੱਗ ਪਈ, ਉਹਨੂੰ ਫਿਰ ਆਹ ਕੰਧਾਂ ਨਹੀਂ ਰੁਕਦੀਆਂ, ਆਵਲੀਆਂ ਕੰਧਾਂ ਰੋਕਦੀਆਂ ਨਹੀਂ, ਇੱਥੋਂ ਲੱਖਾਂ ਮੀਲਾਂ ਤੇ ਜਿੱਥੇ ਫੁਰਨਾ ਹੁੰਦਾ ਉੱਥੇ ਹੀ ਪਹੁੰਚ ਜਾਂਦੇ ਆ। ਅੱਜ ਵੀ ਹਰ ਬੰਦਾ ਪਹੁੰਚ ਸਕਦਾ ਫੁਰਨੇ ਨਾਲ, ਜਿੱਥੇ ਫੁਰਨਾ ਹੈ ਉੱਥੇ। ਸਰੀਰ ਨੂੰ ਚੱਕ ਕੇ ਲਿਜਾਣ ਦੀ ਲੋੜ ਨਹੀਂ, ਆਪੇ ਉਹ ਸ਼ਕਤੀ ਚੱਕੂਗੀ ਜਿਹੜੀ ਭਜਨ ਦੀ ਸ਼ਕਤੀ ਹੈ, ਜਿਹੜੀ ਅਸੀਂ ਬੋਲ ਕੇ ਖਰਾਬ ਕਰਦੇ ਹਾਂ, ਘੁੰਮ ਫਿਰ ਕੇ ਖਰਾਬ ਕਰਦੇ ਹਾਂ, ਵੇਖ ਕੇ ਖਰਾਬ ਕਰਦੇ ਹਾਂ, ਉਹ ਸਾਰੀ ਨੂੰ ਜਦੋਂ ਕੰਟਰੋਲ ਕਰ ਲਿਆ ਤੇ ਫਿਰ ਸੱਚੇ ਪਾਤਸ਼ਾਹ ਦੇਸਾਂ ਪ੍ਰਦੇਸਾਂ ਵਿੱਚ ਅੱਖ ਦੇ ਇਸ਼ਾਰੇ ਵਿੱਚ ਜਾਣ ਲੱਗ ਪਏ ਇਸ ਭਜਨ ਦੀ ਸਧਰੀ ਤਾਜ਼ੀ ਤਾਕਤ ਦੇ ਨਾਲ, ਤਾਜ਼ੀ ਤਪੱਸਿਆ ਦੇ ਨਾਲ। ਜਿੰਨੇ ਸਾਧੂ ਸੰਤ ਭਗਤ ਹੋਏ ਉਹਨਾਂ ਦਾ ਮੈਂ ਜੀਵਨ ਤੋਂ ਥੋੜਾ ਥੋੜਾ ਪੜ੍ਹਿਆ, ਤੇ ਉਹ ਸਵੇਰੇ 1 ਵਜੇ ਉੱਠਦੇ ਸੀ, ਇਸ਼ਨਾਨ ਪਾਣੀ ਕਰਕੇ 2 ਵਜੇ ਆਸਣ ਤੇ ਪੌਵੇ ਲੈ ਕੇ ਬੈਠ ਗਏ, ਪੌਵੇ ਲਾ ਕੇ ਆਸਣ ਤੇ 3 ਘੰਟੇ ਲਗਾਤਾਰ ਇੱਕ ਰਸ ਉਹਨਾਂ ਨੇ ਨਾਮ ਸੁਣਿਆ ਤੇ ਜਪਿਆ। ਕਈ ਕਈ ਸਾਲ ਏਦਾਂ ਹੀ ਕੱਢ ਦਿੱਤੇ, ਫਿਰ ਉਹ ਅੰਤਰਜਾਮਤਾ ਆ ਗਈ, ਫਿਰ ਸਭ ਰਿੱਧੀਆਂ ਸਿੱਧੀਆਂ ਬਿਰਕਤਾਂ ਆ ਗਈਆਂ, ਫਿਰ ਉਹ ਦਰਗਾਹੀ ਅਗੰਮੀ ਸ਼ਕਤੀਆਂ ਜਿਹੜੀਆਂ ਸੀ ਉਹ ਆ ਗਈਆਂ, ਫਿਰ ਜੋ ਉਹ ਕਹੀ ਜਾਂਦੇ ਉਹ ਸਾਰਾ ਕੁਛ ਹੋਈ ਜਾਂਦਾ। ਮੈਂ ਕਹਿੰਦਾ ਮੁਰਦੇ ਨੂੰ ਝੱਟ ਜੀਂਦਾ ਕਰ ਦੇਣਾ, ਫੁਰਨਾ ਮਨ ਵਿੱਚ ਹੋਇਆ ਤੇ ਮੁਰਦੇ ਜੀਂਦੇ, ਫੁਰਨਾ ਮਨ ਵਿੱਚ ਹੋਇਆ ਤੇ ਕੰਮ ਹੋਣ ਲੱਗ ਪਏ। ਉਹ ਏਡੇ ਵੱਡੇ ਵੱਡੇ ਉਹ ਰਾਜੇ ਅਖਵਾਏ, ਜਿਸ ਨਾਮ ਹਿਰਦੇ ਸੋਈ ਵੱਡ ਰਾਜਾ, ਹਿਰਦੇ ਵਿੱਚ ਨਾਮ। ਹਾਂਜੀ, ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਹਾਂਜੀ ਹਾਂਜੀ, ਮੱਥਾ ਟੇਕ ਲਓ, ਇੱਥੇ ਰੱਖ ਦਿਓ ਰੱਖ ਦਿਓ। ਅਸੀਂ ਆਪਣੇ ਜੀਵਨ ਦਾ ਐਸਾ ਹੀ ਲਾਹਾ ਲੈ ਸਕੀਏ। ਕਿੱਥੇ ਪਹੁੰਚ ਗਏ? ਹਾਂ ਇੱਥੇ ਕਲੋ, ਮੈਂ ਹੁਣੇ ਫੋਨ ਕਰਦਾ, ਲੈ ਜਾਂਦੀ ਆ ਕੇ। ਉਹ ਪਾਠੀ ਉੱਥੇ ਪਹੁੰਚ ਗਿਆ, ਢੋਲੇ ਵਾਲਾ ਪੁਲ ਉੱਤਰ ਕੇ ਨਾ, ਬੱਸ ਅੱਡੇ ਵਾਲੇ ਪਾਸੇ ਨੂੰ, ਤੇ ਉੱਥੇ ਆ ਜਾ ਕੇ ਲੈ ਆਓ ਫਟਾਫਟ ਉਹਨਾਂ ਨੂੰ। ਹਾਂਜੀ ਹਾਂ, ਉੱਤਰ ਕੇ ਥੱਲੇ ਖਲੋਤੇ ਨੇ। ਹਾਂ ਹਾਂ ਠੀਕ, ਓਕੇ।
ਬੇਈ ਨਹੀਂ ਖਾਣੀ,
ਬਹਿ ਜਾਓ ਬੀਬੀ ਜੀ, ਬਹਿ ਜਾਓ ਇੱਥੇ, ਬਹਿ ਜਾਓ ਕੁਰਸੀ ਤੇ, ਬਹਿ ਜਾਓ। ਕੋਈ ਨੀ, ਜਿੱਥੇ ਜੀ ਕਰਦਾ ਉੱਥੇ ਬਹਿ ਜਾਓ। ਬੇਈ ਨਹੀਂ ਖਾਣੀ ਮਤਲਬ ਅਸੀਂ ਜਿਹੜਾ ਜਪ ਤਪ ਕਰਨਾ, ਭਜਨ ਬਾਣੀ ਕਰਨਾ, ਪੁੰਨ ਦਾਨ ਕਰਨਾ, ਕੋਈ ਧਰਮ ਦਾ ਕੰਮ ਕਰਨਾ, ਤੇ ਉਹ ਰੋਜ਼ ਕਰਨਾ, ਦਾਨ ਕਰਨਾ ਤੇ ਰੋਜ਼ ਕਰਨਾ, ਤਾਜ਼ਾ ਕਰਨਾ, ਤਾਜ਼ਾ ਹੀ ਫਲ ਲੈਣਾ, ਪਿਛਲਾ ਨਹੀਂ ਵਰਤਣਾ, ਪਿਛਲਾ ਜਪ ਤਪ ਜਮਾ ਰਹਿਣ ਦੇਣਾ। ਮੈਂ ਥੋੜ੍ਹੀ ਜਿਹੀ ਮਾਤਾ ਪਾਰਵਤੀ ਦੀ ਗੱਲ ਕਰਦਾ ਹੁੰਦਾ ਕਈ ਵਾਰੀ, ਉਹਨਾਂ ਦੇ ਵਿਆਹ ਦੇ ਸਮਾਗਮ ਦੇ ਦਿਨ ਨੇੜੇ ਨੇ, ਸ਼ਿਵਰਾਤਰੀ, ਤੇ ਮੈਂ ਗੱਲ ਕਰਦਾ ਪਿਆ, ਮਾਤਾ ਪਾਰਵਤੀ ਨੌਜਵਾਨ ਅਵਸਥਾ, ਸੁੰਦਰ ਸਰੀਰ ਹੈ, ਤੇ ਉਹਨਾਂ ਨੂੰ ਧਰਮ ਦੇ ਬਾਰੇ ਗਿਆਨ ਦੱਸਿਆ ਜਾ ਰਿਹਾ, ਗਿਆਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਗ੍ਰਿਸਤ ਬਾਰੇ ਜਾਣਕਾਰੀ ਹੁਣ ਦਿੱਤੀ ਜਾ ਰਹੀ ਹੈ ਕਿ ਹੁਣ ਤੇਰਾ ਵਿਆਹ ਕਰਨਾ ਤੇ ਪਤੀ ਦੀ ਸੇਵਾ, ਪਤੀ ਧਰਮ, ਗ੍ਰਿਸਤ ਧਰਮ, ਅਤਿਥੀ ਦੀ ਸੇਵਾ, ਉਹਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜੀਵਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਤੇ ਫਿਰ ਅਗਲੇ ਬੰਨੇ ਮੌਤ ਬਾਰੇ ਵੀ ਜਾਣਕਾਰੀ ਦੇ ਦਿੱਤੀ ਗਈ ਕਿ ਇੰਨਾ ਹੀ ਸਮਾਂ ਆ, ਉਹਦੇ ਵਿੱਚ ਜੋ ਕਰ ਲਿਆ ਉਹ ਨਾਲ ਜਾਏਗਾ, ਭਾਵੇਂ ਚੰਗਾ ਕਰ ਲਿਆ ਤੇ ਭਾਵੇਂ ਮਾੜਾ ਕਰ ਲਿਆ। ਮੈਂ ਕੱਲ ਇਹ ਅਰਜ ਕਰਦਾ ਪਿਆ ਸੀ ਕਿ ਜੀਵਨ ਵਿੱਚ 3 ਸਾਥੀ ਆ, ਸਭ ਤੋਂ ਪਹਿਲਾਂ ਮਾਤਾ ਪਿਤਾ, ਸਾਕ ਸੰਬੰਧੀ ਇਹ ਸਾਥੀ ਨੇ, ਕਿਉਂਕਿ ਜਦੋਂ ਬੱਚਾ ਪੈਦਾ ਹੁੰਦਾ ਤੇ ਇਹ ਹੀ ਫਿਰ ਲੜ ਪਿਆਰ ਕਰਦੇ ਨੇ, ਚੱਕਦੇ ਪਾਲਦੇ ਨੇ, ਉਹਦੇ ਦੁੱਖ ਸੁੱਖ ਵਿੱਚ ਉਹਦਾ ਸਾਥ ਦਿੰਦੇ ਨੇ, ਸਭ ਤੋਂ ਪਹਿਲਾਂ ਇਹ ਸਾਥੀ। ਜਵਾਨ ਅਵਸਥਾ ਹੋਈ ਆ, ਕੁਛ ਮਾਪਿਆਂ ਦਾ ਕਮਾਇਆ ਧਨ, ਕੁਛ ਆਪਣਾ ਕਮਾਉਣਾ ਸ਼ੁਰੂ ਕਰਤਾ, ਫਿਰ ਜਿਹੜਾ ਧਨ ਆ ਇਹ ਫਿਰ ਸਾਥੀ ਬਣ ਗਿਆ। ਇਹਦੇ ਤੋਂ ਪਹਿਲਾਂ ਪਹਿਲੇ ਸਾਥੀ ਮਾਤਾ ਪਿਤਾ ਸਾਕ ਸੰਬੰਧੀ, ਦੂਜੇ ਸਾਥੀ ਫਿਰ ਸਰੀਰਕ ਸ਼ਕਤੀ। ਸਰੀਰਕ ਸ਼ਕਤੀ ਇਹਦੇ ਕੋਲ ਪਹਿਲਾਂ ਨਹੀਂ ਸੀ ਹੈਗੀ, ਪਹਿਲਾਂ ਉੱਠ ਕੇ ਤੁਰ ਨਹੀਂ ਸੀ ਸਕਦਾ, ਬੋਲ ਨਹੀਂ ਸੀ ਸਕਦਾ, ਕੁਛ ਦੱਸ ਨਹੀਂ ਸੀ ਸਕਦਾ, ਕੁਛ ਕਰ ਨਹੀਂ ਸੀ ਸਕਦਾ। ਕੁਛ ਸਮੇਂ ਬਾਅਦ ਇਹ ਸ਼ਕਤੀ ਹੌਲੀ ਹੌਲੀ ਫਿਰ ਮਿਲ ਗਈ, ਬੋਲਣ ਸ਼ਕਤੀ ਮਿਲ ਗਈ, ਸੁਣਨ ਸ਼ਕਤੀ ਮਿਲ ਗਈ, ਵੇਖਣ ਸ਼ਕਤੀ ਜਿਹੜੀ ਸੀ ਉਹ ਗਿਆਨ ਦੱਸਣ ਲੱਗ ਪਈ, ਤੁਰਨਾ ਫਿਰਨਾ ਦੌੜਨਾ ਭੱਜਣਾ ਬੁੱਧੀ ਜਿਹੜੀ ਸੀ ਉਹ ਸਭ ਚੀਜ਼ਾਂ ਨੂੰ ਕੰਟਰੋਲ ਕਰਨ ਲੱਗ ਪਈ। ਇਹ ਸ਼ਕਤੀ ਮਿਲ ਗਈ, ਫਿਰ ਸਰੀਰਕ ਸ਼ਕਤੀ ਇਹ ਸਾਥ ਦੇਣ ਲੱਗ ਪਈ ਹਰ ਤਰ੍ਹਾਂ ਦਾ। ਇਸ ਤੋਂ ਬਾਅਦ ਫਿਰ ਪੈਸਾ ਜਿਹੜਾ ਦਰਬਿਆ ਧਾਨ ਆ ਇਹ ਫਿਰ ਸਾਥ ਦੇਣ ਲੱਗ ਪਿਆ। ਤੀਜਾ ਸਾਥੀ ਇਹ ਬਣ ਗਿਆ ਤੇ ਚੌਥਾ ਸਾਥੀ ਫਿਰ ਬਣ ਗਏ ਕਰਮ। ਚੰਗੇ ਕਰਦੇ ਆ ਉਹਦਾ ਫਲ ਵੀ ਮਿਲਦਾ ਤੇ ਮਾੜੇ ਕਰਦੇ ਆ ਉਹਦਾ ਫਲ ਵੀ ਮਿਲਦਾ। ਕੁਛ ਕਰਮ ਏਦਾਂ ਦੇ ਆ ਕੋਲੇ ਨੂੰ ਹੱਥ ਲਾਓ ਜੇ ਉਹ ਠੰਡਾ ਆ ਕਾਲਾ ਹੱਥ ਤਾਂ ਵੀ ਹੋ ਜਾਣਗੇ, ਜੇ ਉਹ ਤੱਤਾ ਤੇ ਉਸ ਵੇਲੇ ਸਾੜ ਦੇਗਾ ਉਹਦਾ ਤੁਰੰਤ ਫਲ ਆ। ਆ ਬਿਜਲੀ ਕਰੰਟ ਆ ਤੁਰੰਤ ਹੱਥ ਲਾਓ ਉਸੇ ਵੇਲੇ ਦਾ ਫਲ ਮਿਲਦਾ। ਪ੍ਰਸ਼ਾਦਾ ਛਕਦੇ ਆ ਉਸੇ ਵੇਲੇ ਫਲ ਮਿਲਦਾ। ਮੂੰਹ ਤੋਂ ਕਿਸੇ ਨੂੰ ਗਾਲ ਕੱਢਦੇ ਆ ਕਿਸੇ ਨੂੰ ਪਿਆਰ ਨਾਲ ਬੋਲਦੇ ਉਹਦਾ ਤੁਰੰਤ ਫਲ ਆ ਉਸੇ ਵੇਲੇ। ਕੁਛ ਫਲ ਇਹ ਆ ਕਿ ਅਸੀਂ ਇੱਥੇ ਹੁਣੇ ਬੂਟਾ ਲਾ ਦਿੱਤਾ ਤੇ ਉਹਦੀ ਮਨਿਆਦ ਆ ਕਿ ਇਹਨੇ ਕਿੰਨੇ ਚਿਰ ਬਾਅਦ ਉੱਗਣਾ, ਕਿੰਨੇ ਚਿਰ ਬਾਅਦ ਫਿਰ ਇਹਨੇ ਫਲ ਦੇਣਾ। ਚੌਲ ਬੀਜਦੇ ਆ, ਸਬਜ਼ੀਆਂ ਬੀਜਦੇ ਆ, ਭਾਜੀਆਂ ਬੀਜਦੇ ਆ, ਗੰਨੇ ਬੀਜਦੇ ਆ, ਗਾਜਰਾਂ ਬੀਜਦੇ ਆ, ਅੰਨ ਬੀਜਦੇ ਆ, ਫਲ ਫਰੂਟ ਬੀਜਦੇ ਆ ਤੇ ਉਹਨਾਂ ਦਾ ਸਭ ਦਾ ਆਪਣਾ ਵੱਖਰਾ ਵੱਖਰਾ ਟਾਈਮ ਆ, ਉਹਨੇ ਚਿਰ ਬਾਅਦ ਫਲ ਹੁੰਦਾ। ਪ੍ਰਸੂਤ ਵਾਸਤੇ ਜਨਮ ਵਾਸਤੇ ਕਿਸੇ ਨੂੰ 6 ਮਹੀਨਿਆਂ ਬਾਅਦ ਜਨਮ ਮਿਲ ਜਾਂਦਾ, ਕਿਸੇ ਨੂੰ ਸਵੇਰ ਤੋਂ ਲੈ ਕੇ ਸ਼ਾਮ 'ਚ ਹੀ ਮਿਲ ਜਾਂਦਾ, ਕਿਸੇ ਨੂੰ 4 ਮਹੀਨਿਆਂ ਬਾਅਦ ਮਿਲਦਾ, ਕਿਸੇ ਨੂੰ 10 ਮਹੀਨਿਆਂ ਬਾਅਦ ਮਿਲਦਾ, ਕਿਸੇ ਨੂੰ 12 ਮਹੀਨਿਆਂ ਬਾਅਦ। ਇਸ ਤਰ੍ਹਾਂ ਸੰਸਾਰ ਵਿੱਚ ਵੀ ਉਹ ਫਲ ਜਿਹੜਾ ਪ੍ਰਗਟ ਹੁੰਦਾ ਤੇ ਇੰਨੇ ਇੰਨੇ ਸਮੇਂ ਅਨੁਸਾਰ ਧਰਤੀ 'ਚੋਂ ਉਤਪੰਨ ਹੁੰਦਾ ਉਹ ਵੀ ਉਹਦਾ ਵੀ ਸਮਾਂ ਆ। ਤੇ ਸਤਿਗੁਰ ਸੱਚੇ ਪਾਤਸ਼ਾਹ ਦੱਸਦੇ ਪਏ ਕਿ ਅੰਡਿਆਂ ਤੋਂ ਪੈਦਾ ਹੋਣ ਵਾਲੇ ਉਹਨਾਂ ਦੇ ਵੀ ਸਮੇਂ ਆ। ਪਰ ਇਹ ਬੜੀ ਵਿਆਖਿਆ ਹੋ ਜਾਏਗੀ ਕਿ ਕਿਹਦੇ ਕਿਹਦੇ ਅੰਡਿਆਂ ਨੂੰ ਕਿੰਨਾ ਕਿੰਨਾ ਸਮਾਂ ਮਿਲਦਾ, ਜੇਰ ਤੋਂ ਪੈਦਾ ਹੋਣ ਵਾਲੇ ਜਿਹੜੇ ਆ ਉਹਨਾਂ ਨੂੰ ਕਿੰਨਾ ਕਿੰਨਾ ਸਮੇਂ ਬਾਅਦ ਜਨਮ ਮਿਲਦਾ, ਇਸੇ ਤੇ ਕਿੰਨਾ ਸਿਹਤ ਚ ਪਸੀਨੇ ਤੋਂ ਜਿਹੜੇ ਪੈਦਾ ਹੁੰਦੇ ਆ ਚਰਮ ਜੂਆਂ ਹੋਰ ਜੂਆਂ ਤੇ ਹੋਰ ਕਈ ਪ੍ਰਕਾਰ ਦੇ ਕੀੜੇ ਜਿਹੜੇ ਪੈਦਾ ਹੋ ਜਾਂਦੇ, ਬੋਰੀ ਪਈ ਦੇਵੇ, ਘਾਹ ਪਿਆ ਰਵੇ, ਕੋਈ ਚੀਜ਼ ਪਈ ਦੇ ਉਹਦੇ ਥੱਲੇ ਉਸ ਵੇਲੇ ਪੈਦਾ ਹੋ ਜਾਂਦੇ, ਉਹਨੂੰ ਸਿਹਤ ਚ ਕਹਿੰਦੇ ਆ ਪਸੀਨੇ ਤੋਂ ਪੈਦਾ ਹੋਣਾ। ਇਸੇ ਤੇ ਕਹਿੰਦੇ ਉਤਪਜ ਧਰਤੀ ਤੋਂ ਪੈਦਾ ਹੋਣ ਵਾਲੀਆਂ ਚੀਜ਼ਾਂ, ਇਹਨਾਂ ਨੂੰ ਸਮਾਂ ਹੱਥ ਉਹ ਉਹਨਾਂ ਉਹਨੇ ਸਮੇਂ ਬਾਅਦ ਜਿੰਨਾ ਇਹਨਾਂ ਦਾ ਮਿੱਥਿਆ ਇਹਨਾਂ ਨੇ ਪ੍ਰਗਟ ਹੋਣਾ, ਫਲ ਕਿਹਦਾ ਫਲ ਕਿੰਨੇ ਚਿਰ ਬਾਅਦ ਮਿਲਣਾ, ਮੈਂ ਇਹ ਗੱਲ ਕਰ ਰਿਹਾ ਸੀ। ਤੇ ਸਾਡਾ ਸਾਥੀ ਫਿਰ ਕਰਮ ਆ, ਕਰਮ ਦਾ ਫਲ ਕੁਛ ਤੇ ਤੁਰੰਤ ਮਿਲ ਜਾਂਦਾ ਉਸੇ ਵੇਲੇ, ਕੁਛ ਦਿਨਾਂ ਬਾਅਦ ਮਿਲਦਾ ਤੇ ਕੁਛ ਜਿਹੜੇ ਪਹਿਲਾਂ ਕਰਮ ਕੀਤੇ ਆ ਜਦੋਂ ਉਹ ਭੁਗਤਣਗੇ ਤੇ ਉਹਦੇ ਪਿੱਛੇ ਉਹ ਜਾ ਕੇ ਲੱਗ ਜਾਂਦਾ ਕਿ ਇਹ ਜਿਹੜੇ ਪਿਛਲੇ ਆ। ਹਾਂਜੀ ਆਸੇ ਪਾਸੇ ਦੇਖੋ, ਪਹੁੰਚ ਗਏ ਪਹੁੰਚ ਗਏ ਉੱਤਰ ਗਏ। ਹਾਂ ਮਿਲ ਗਏ ਨੰਬਰ ਨੋਟ ਕਰ 75 53 53 53 53 ਹਾਂ ਨਹੀਂ 53 75 78 95 53 85 ਹਾਂ ਇੱਥੇ ਫੋਨ ਕਰ ਲਾ ਹਾਂ ਅੱਗੇ ਪਿੱਛੇ ਦੇਖ ਲਈ ਇੱਥੇ ਕਿਤੇ ਲੰਬੇ ਜਿਹੇ ਸਰੀਰ ਗੋਰਾ ਦਿੱਤਾ ਸਰੀਰ ਲੰਬਾ ਜਿਹਾ ਇੱਥੇ ਕਿਤੇ ਹੋ
ਕਿਵੇਂ ਕਰਨਾ ਮੈਂ ਗੱਲ ਕਰ ਰਿਹਾ ਸੀ ਸਗੋਂ ਸੱਚੀ ਪਾਤਸ਼ਾਹ ਬਖਸ਼ਿਸ਼ ਕਰਨ ਇੱਕ ਵਾਰੀ ਸਭ ਮਨਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਰਸਨਾ ਪਵਿੱਤਰ ਕਰੀਏ ਸਭ ਕਹੋ ਧੰਨ ਸਤਿਗੁਰੂ ਪ੍ਰਤਾਪ ਸਿੰਘ ਜੀ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕੀਤਾ ਸੀ ਮਾਤਾ ਮੈਂ ਬੇਈ ਨਹੀਂ ਖਾਣੀ ਆ ਜਿਹੜਾ ਤੁਸੀਂ ਰੋਜ਼ ਇਸ਼ਨਾਨ ਪਾਣੀ ਕਰਕੇ ਭੈਣ ਬਾਣੀ ਕਰਦੇ ਆ ਜਪ ਤਪ ਕਰਦੇ ਆ ਨਿਤਨੇਮ ਕਰਦੇ ਆ ਇਹ ਤਾਜ਼ਾ ਆ ਇਹ ਸਰੀਰਕ ਸੁੱਖ ਵੀ ਦਿੰਦਾ ਆਤਮਕ ਸੁੱਖ ਵੀ ਦਿੰਦਾ ਲੋਕ ਦੇ ਸੁੱਖ ਵੀ ਦਿੰਦਾ ਪਰਲੋਕ ਦੇ ਸੁੱਖ ਵੀ ਦਿੰਦਾ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਜੀ ਇਹਦੇ ਬਾਰੇ ਸਾਨੂੰ ਚੇਤਾ ਕਰਾਉਣ ਲੱਗਿਆਂ ਬਹੁਤ ਵਾਰੀ ਇਹ ਬਚਨ ਕਰਦੇ ਹੁੰਦੇ ਸੀ ਜੈਸੇ ਆਪਣੇ ਧਨਹਿ ਪ੍ਰਾਣੀ ਮਰਨ ਮੰਡ ਹੈ ਜਿੱਦਾਂ ਆਪਣੇ ਧਨ ਨੂੰ ਕਮਾਉਣ ਵਾਸਤੇ ਧਨ ਦੀ ਰਾਖੀ ਕਰਨ ਵਾਸਤੇ ਮਰਦੇ ਜਾਏ ਉਹ ਹੜਦਾ ਨਹੀਂ ਕਿਸੇ ਨੂੰ ਦਿੰਦਾ ਨਹੀਂ ਰਾਖੀ ਕਰਦਾ ਤੈਸੇ ਸੰਤ ਜਨਾ ਰਾਮ ਨਾਮ ਨਾ ਛੱਡ ਹੈ ਸਾਰਾ ਸੁੱਖ ਦੇਣ ਵਾਲਾ ਰਾਮ ਨਾਮ ਜਿਹੜਾ ਆ ਲੋਕ ਪ੍ਰਲੋਕ ਦਾ ਸੁੱਖ ਦੇਣ ਵਾਲਾ ਜੀਵ ਨੂੰ ਸਦਾ ਸੁਖੀ ਕਰਨ ਵਾਲਾ ਹਰ ਕੋ ਨਾਮ ਸਦਾ ਸੁਖਦਾਈ ਉਹ ਰਾਮ ਦੇ ਨਾਮ ਨੂੰ ਕਦੀ ਵੀ ਨਹੀਂ ਛੱਡਦੇ ਜੇ ਤਲਵਾਰ ਲੈ ਕੇ ਪਿਤਾ ਸਿਰ ਤੇ ਖਲੋਤਾ ਆ ਉਹ ਕਹਿੰਦਾ ਬੱਚਾ ਜਾਂ ਤੇ ਰਾਮ ਕਹਿਣਾ ਛੱਡ ਦੇ ਨਹੀਂ ਤੇ ਤੇਰੀ ਗਰਦਨ ਲਾ ਦਿਆਂਗਾ ਧੌਣ ਲਾ ਦਿਆਂਗਾ ਤੇਰਾ ਸਿਰ ਲਾ ਦਿਆਂਗਾ ਤੈਨੂੰ ਮਾਰ ਦਿਆਂਗਾ ਉਹ ਕਹਿੰਦਾ ਨਹੀਂ ਛੋਡੋ ਰੇ ਬਾਬਾ ਰਾਮ ਨਾਮ ਮੇਰੇ ਔਰ ਪੜਨ ਸੋ ਨਹੀਂ ਨਾ ਕੰਮ ਮੈਂ ਨਹੀਂ ਛੱਡ ਸਕਦਾ ਜਿਹੜਾ ਜਿਹੜੇ ਰਾਮ ਨੇ ਮੈਨੂੰ ਪਹਾੜ ਤੋਂ ਡਿੱਗਿਆ ਮਰ ਨਹੀਂ ਦਿੱਤਾ ਅੱਗ ਵਿੱਚ ਸੜਨ ਨਹੀਂ ਦਿੱਤਾ ਪਾਣੀ ਵਿੱਚ ਡੁੱਬਣ ਨਹੀਂ ਦਿੱਤਾ ਮੈਂ ਕਿਵੇਂ ਛੱਡਦਿਆਂ ਐਸੇ ਰਾਮ ਦੇ ਨਾਮ ਨੂੰ ਸੁੱਖ ਦੇਣ ਵਾਲੇ ਨੂੰ ਤੈਸੇ ਸੰਤ ਜਨਾ ਰਾਮ ਨਾਮ ਨਾ ਛੱਡ ਇਹ ਵੀ ਕਰਮ ਆ ਜਿਹੜੇ ਇਹ ਕਰਮ ਕਰਦੇ ਆ ਉਹ ਇਸ ਲੋਕ ਦਾ ਸੁੱਖ ਵੀ ਲੈਂਦੇ ਅਗਲੇ ਲੋਕ ਦਾ ਸੁੱਖ ਵੀ ਲੈਂਦੇ ਆ ਇਹ ਕਰਮ ਦਾ ਫਲ ਆ ਇਹ ਤਾਜ਼ਾ ਕਰਨਾ ਤੇ ਇੱਕ ਆਹ ਥਾਂ ਆ ਜਿੱਥੇ ਸਤਿਗੁਰਾਂ ਨੇ ਇਹ ਜਗ੍ਹਾ ਬਣਾ ਕੇ ਇਹ ਵਿਛਾਈ ਕਰਕੇ ਏਡਾ ਵੱਡਾ ਹਾਲ ਬਣਾ ਕੇ ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਇੱਥੇ ਤੁਸੀਂ ਸਵੇਰੇ 12 ਵਜੇ ਤੋਂ ਬਾਅਦ ਕਦੋਂ ਵੀ ਆ ਕੇ ਇੱਥੇ ਬੈਠ ਕੇ ਇਹ ਨਾਮ ਧਨ ਦੀ ਕਮਾਈ ਕਰ ਸਕਦੇ ਆ ਨਾਮ ਧਨ ਜਿਸ ਜਨ ਕੇ ਪਾਲੇ ਹਰ ਧਨ ਕੇ ਭਰ ਲੇ ਉਹ ਭੰਡਾਰ ਸੱਚੇ ਪਾਤਸ਼ਾਹ ਹੁਕਮ ਕਰਦੇ ਸੀ ਉਹਨਾਂ ਨੇ ਤੇ ਨਾਮ ਜਪ ਜਪ ਕੇ ਕੋਠੇ ਭਰ ਲਏ ਸਤਿਗੁਰ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੀ ਗੱਲ ਕਰਦੇ ਆ ਇੱਕ ਵਾਰੀ ਉਹਨਾਂ ਦੀ ਬੀਬੀ ਉਹਨਾਂ ਦੀ ਪੁੱਤਰੀ ਦਇਆ ਕੌਰ ਕਹਿੰਦੀ ਆ ਪਿਤਾ ਜੀ ਤੁਸੀਂ ਨਾ ਰਾਤੀ ਪ੍ਰਸ਼ਾਦਾ ਛਕਿਆ ਨਾ ਕੱਲ ਛਕਿਆ ਨਾ ਅੱਜ ਛਕਿਆ ਕੁਛ ਨਾ ਕੁਛ ਛਕੋ ਥੋੜਾ ਬਹੁਤਾ ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਬੇਟਾ ਜਿਹੜੇ ਟੋਏ ਵਿੱਚ ਆ ਅੰਨ ਪਾਉਣਾ ਸੀ ਨਾ ਇਹ ਤੇ ਨਾਮ ਜਪ ਜਪ ਕੇ ਹੀ ਭਰ ਗਿਆ ਨਾਮ ਜਪ ਜਪ ਕੇ ਉਹਨਾਂ ਦੇ ਟੋਏ ਭਰ ਗਏ ਉਹਨਾਂ ਦੇ ਕੋਠੇ ਭਰ ਗਏ ਉਹਨਾਂ ਦੇ ਭਾਂਡੇ ਭਰ ਗਏ ਤੇ ਇੰਨਾ ਅੰਦਰ ਨਾਮ ਦੇ ਅਸਰਾ ਹੋ ਗਿਆ ਕਿ ਹੁਣ ਲੋੜ ਹੀ ਨਹੀਂ ਹੋਰ ਕਿਸੇ ਪਦਾਰਥ ਦੀ ਤੇ ਜੋ ਚਿੱਤ ਵਧਿਆ ਉਸੇ ਵੇਲੇ ਹੋਈ ਜਾਂਦਾ ਨਾਮ ਦਾ ਸੁੱਖ ਤੇ ਬੜਾ ਹੈ ਪਰ ਜੇ ਕੋਈ ਲੈ ਸਕੇ ਭਾਗਾਂ ਦੇ ਵਿੱਚ ਹੋਏ ਤੇ ਕੋਈ ਲੈ ਸਕੇ ਨਾਮ ਜਪਣ ਵਾਲਾ ਜੋ ਚਿਤਵੇ ਉਸੇ ਵੇਲੇ ਹੋਵੇ ਉਸੇ ਵੇਲੇ ਹੁੰਦਾ ਹੈ ਜੋ ਜੋ ਚਿਤਵੇ ਸਾਧ ਜਨ ਉਸੇ ਵੇਲੇ ਤਤ ਸਿਨ ਮੈਂ ਕਹਿੰਦਾ ਲੋਕਾਂ ਦੀਆਂ ਜ਼ਿੰਦਗੀਆਂ ਲੱਗ ਗਈਆਂ ਕਈ ਜਨਮ ਲੱਗ ਗਏ ਲੋਕੀ ਰੱਬ ਨੂੰ ਲੱਭਦੇ ਫਿਰਦੇ ਆ ਔਰ ਰੱਬ ਕਹਿੰਦਾ ਮੈਨੂੰ ਤੁਸੀਂ ਲੱਭਦੇ ਫਿਰਦੇ ਆ ਕੋਈ ਭਜਨ ਕਰੇ ਤੇ ਮੈਂ ਉਹਨੂੰ ਲੱਭਦਾ ਫਿਰਦਾ ਕੋਈ ਨਾਮ ਜਪੇ ਤੇ ਉਹ ਮੈਨੂੰ ਬੜਾ ਚੰਗਾ ਲੱਗਦਾ ਮੈਂ ਉਹਨੂੰ ਲੱਭਦਾ ਫਿਰਦਾ ਮੇਰੇ ਅੱਗੇ ਕਬੀਰ ਜੀ ਦਾ ਇੱਕ ਸ਼ਬਦ ਆ ਕਬੀਰ ਜੀ ਕਹਿੰਦੇ ਕਬੀਰ ਮਨ ਨਿਰਮਲ ਪਿਆ ਮਨ ਨਿਰਮਲ ਪਿਆ ਮਨ ਨਿਰਮਲ ਦੋ ਤਰੀਕਿਆਂ ਨਾਲ ਹੁੰਦਾ ਜਾਂ ਤੇ ਸੇਵਾ ਕਰਕੇ ਮਨ ਨਿਰਮਲ ਹੁੰਦਾ ਸੇਵਾ ਵੀ ਬਿਨਾਂ ਇੱਛਾ ਤੋਂ ਬਿਨਾਂ ਕਹਿਣ ਤੋਂ ਬਿਨਾਂ ਇੱਛਾ ਇੱਛਾ ਨਾ ਹੋਏ ਕੋਈ ਉਹਦੇ ਵਿੱਚ ਕਾਮਨਾ ਨਾ ਹੋਏ, ਕੋਈ ਮੰਗ ਨਾ ਹੋਏ, ਕੋਈ ਸੁਖਣਾ ਨਾ ਹੋਏ, ਸਿਰਫ ਸੇਵਾ ਹੀ ਕਰਨੀ ਆ। ਤੇ ਸੇਵਾ ਜਿਹੜਾ ਏਦਾਂ ਸੇਵਾ ਕਰਦਾ ਉਹਦਾ ਮਨ ਨਿਰਮਲ ਹੋ ਜਾਂਦਾ, ਤੇ ਜਿਹੜਾ ਇਸੇ ਤਰੀਕੇ ਦਾ ਨਾਮ ਜਪਦਾ ਉਹਦਾ ਵੀ ਮਨ ਨਿਰਮਲ ਹੋ ਜਾਂਦਾ। ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਫਿਰ ਲੱਭਣ ਦੀ ਲੋੜ ਨਹੀਂ ਪਈ, ਪਾਛੇ ਲਾਗੋ ਹਰ ਫਿਰੇ ਕਹਤ ਕਬੀਰ ਕਬੀਰ। ਤੁਹਾਨੂੰ ਉਹ ਮੌਕਾ ਮਿਲਿਆ ਕਿ ਤੁਸੀਂ ਸੇਵਾ ਕਰਕੇ ਵੀ ਮਨ ਨੂੰ ਨਿਰਮਲ ਕਰ ਸਕਦੇ ਆ। ਨਿਰਮਲ ਮਨ ਜਦੋਂ ਹੋ ਜਾਏਗਾ ਤੇ ਤੁਹਾਨੂੰ ਹਰ ਕਿਸੇ ਦਾ ਸਤਿਕਾਰ ਲੱਗੇਗਾ, ਹਰ ਕੋਈ ਤੁਹਾਨੂੰ ਚੰਗਾ ਲੱਗੇਗਾ। ਜਦੋਂ ਮਾੜਾ ਮਨ ਹੋ ਜਾਏਗਾ, ਮਾੜੀ ਸੋਚ ਹੋ ਜਾਏਗੀ, ਮਾੜੀ ਬਿਰਤੀ ਹੋ ਜਾਏਗੀ, ਔਗਣ ਅੰਦਰ ਆ ਜਾਣਗੇ, ਫਿਰ ਦੂਜੇ ਦੇ ਔਗਣ ਦਿਸਣਗੇ, ਕਿਉਂਕਿ ਉਹ ਗੰਦੀਆਂ ਚੀਜ਼ਾਂ ਉਦੋਂ ਦਿਸਦੀਆਂ ਜਦੋਂ ਵਿਚਾਰ ਗੰਦੇ ਹੋਣ, ਚੰਗੀਆਂ ਚੀਜ਼ਾਂ ਉਦੋਂ ਦਿਖਦੀਆਂ ਜਦੋਂ ਵਿਚਾਰ ਚੰਗਾ ਹੈ, ਸੁਭ ਸੋਚ ਹੋਵੇ, ਸੁਭ ਕਰਮ ਹੋਏ। ਤੇ ਸੱਚੇ ਪਾਤਸ਼ਾਹ ਜੀ ਕਬੀਰ ਦੀ ਜ਼ਬਾਨੀ ਲਿਖਿਆ, ਕਬੀਰ ਮਨ ਨਿਰਮਲ ਭਇਆ, ਨਿਰਮਲ ਹਿਰਦੇ ਵਸੈ ਨਾਮ, ਨਿਰਮਲ ਹਿਰਦੇ ਵਿੱਚ ਨਾਮ ਵਸਦਾ, ਨਿਰਮਲ ਹਿਰਦੇ ਵਸੈ ਨਾਮ। ਨਾਮ ਜਪਣ ਤੇ ਗਿਆਨ ਪ੍ਰਾਪਤ, ਨਾਮ ਜਪਣ ਵਾਲੇ ਨੂੰ ਗਿਆਨ ਹੁੰਦਾ ਪ੍ਰਾਪਤ, ਗਿਆਨ ਮੋਕਸ਼ ਕੋ ਧਿਆਨ, ਗਿਆਨ ਫਿਰ ਮੁਕਤੀ ਦਾ ਦਾਤਾ ਬਣਦਾ ਕਿ ਆਹ ਚੀਜ਼ਾਂ ਛੱਡ ਦੇਣੀਆਂ, ਉੱਥੇ ਜਾਣਾ ਤੇ ਆਹ ਚੀਜ਼ਾਂ ਨਾਲ ਜਾਣਗੀਆਂ, ਇਹ ਇਹਨਾਂ ਚਿਰ ਵਾਸਤੇ ਸੁੱਖ ਦੇਣਗੀਆਂ, ਫਿਰ ਆਪੇ ਹੀ ਬੰਦਾ ਕਿਸੇ ਦੀ ਕਹਿਣ ਦੀ ਲੋੜ ਨਹੀਂ ਹੈ। ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਕਿਸੇ ਨੂੰ ਗੁਰਮੰਤਰ ਕੰਨ ਵਿੱਚ ਦੇ ਦਿੱਤਾ, ਆਖਿਆ ਲੈ ਤੈਨੂੰ ਹੁਣ ਦੇ ਦਿੱਤਾ ਨਾਮ, ਤੇ ਹੁਣ ਤੂੰ ਜਪ ਤੇ ਇਹ ਸਦਾ ਤੈਨੂੰ ਸੁਖੀ ਕਰ ਦੇਗਾ, ਤੇਰੀ ਆਤਮਾ ਨੂੰ ਸਦਾ ਵਾਸਤੇ ਸੁਖੀ ਕਰ ਦੇਗਾ। ਸਿੱਖ ਕਹਿੰਦੇ ਸੱਚੇ ਪਾਤਸ਼ਾਹ ਨਵਾਂ ਹੀ ਆਇਆ ਸਿੱਖ, ਤੇ ਰੀਤੀ ਕੋਈ ਨਹੀਂ ਸਮਝਾਈ, ਰੀਤੀ ਤੋਂ ਬਿਨਾ, ਜੁਗਤੀ ਤੋਂ ਬਿਨਾ ਨਾਮ ਫਲਦਾ ਫੁੱਲਦਾ ਨਹੀਂ ਹੈ। ਤੇ ਸੱਚੇ ਪਾਤਸ਼ਾਹ ਫਿਰ ਇੱਕ ਬਚਨ ਕੀਤਾ ਕਿ ਜਦੋਂ ਇਹ ਨਾਮ ਜਪੇਗਾ ਨਾ, ਸੱਚੀ ਮੁੱਚੀ ਨਾਮ ਜਪੇਗਾ ਤੇ ਸੁਣੀ ਜਾਏਗਾ, ਕਰੀ ਜਾਏਗਾ, ਜਦੋਂ ਇਹ ਨਾਮ ਨਾਲ ਜੁੜ ਜਾਏਗਾ ਨਾ, ਤੇ ਨਾਮ ਖੁਦ ਸਵੈ ਕਰੋੜਾ ਸੂਰਜ ਜਿੰਨਾ ਪ੍ਰਕਾਸ਼ ਰੱਖਦਾ, ਲੱਖਾਂ ਕਾਸ਼ਾ ਪਤਾਲਾਂ ਦਾ ਗਿਆਨ ਦੇ ਸਕਦਾ ਨਾਮ। ਤੇ ਸੱਚੇ ਪਾਤਸ਼ਾਹ ਗੁਰਬਾਣੀ ਦੀ ਪੰਕਤੀ ਪੜ ਕੇ ਸਬੂਤ ਦਿੰਦਿਆਂ ਬਚਨ ਕੀਤਾ, ਨਾਮ ਜਪਤ ਕੋਟ ਸੂਰ ਉਜਿਆਰਾ, ਕਰੋੜਾਂ ਸੂਰਜਾਂ ਜਿੰਨਾ ਚਾਨਣ ਹੋ ਜਾਏਗਾ, ਇਹਨਾਂ ਅੱਖਾਂ ਨਾਲ ਨਹੀਂ, ਦਿਵ ਦ੍ਰਿਸ਼ਟੀ ਹੋ ਜਾਏਗੀ, ਅੰਤਰਜਾਮਤਾ ਹੋ ਜਾਏਗੀ, ਲੱਖਾਂ ਆਕਾਸ਼ ਪਤਾਲ ਇੱਥੇ ਬੈਠਿਆਂ ਦੇਖ ਸਕੇਗਾ, ਕਿੱਥੇ ਜਾਣਾ, ਕਿੱਥੇ ਹੋਣਾ, ਕੀ ਹੋਣਾ, ਸਭ ਕਰ ਸਕੇਗਾ। ਪਰ ਜੇ ਨਾਮ ਜਪੇਗਾ, ਗੱਲਾਂ ਨਾਲ ਤੇ ਕੋਈ ਨਹੀਂ ਕਿਤੇ ਪਹੁੰਚਦਾ, ਗੱਲਾਂ ਵਾਲੇ ਹੈਨ ਬਥੇਰੇ ਤੇ ਛੱਡ ਨਾ ਸਕੇ ਕੋਈ, ਇਹ ਛੱਡ ਨਹੀਂ ਹੁੰਦਾ ਲੋਕਾਂ ਕੋਲੋਂ, ਕਰ ਵੀ ਨਹੀਂ ਹੁੰਦਾ ਤੇ ਛੱਡ ਵੀ ਨਹੀਂ ਹੁੰਦਾ, ਲਟਕੇ ਪਏ ਨੇ ਲੋਕ। ਇੱਕ ਆਹ ਥਾਂ ਸਤਿਗੁਰਾਂ ਨੇ ਬਣਾਇਆ ਜਿੱਥੇ ਸੱਚੇ ਪਾਤਸ਼ਾਹ ਹੁਕਮ ਕੀਤਾ ਤੁਸੀਂ ਕਰੋ, ਤੁਸੀਂ ਅੰਮ੍ਰਿਤ ਵੇਲੇ ਦਾ ਲਾਹਾ ਵੀ ਲਓ, ਤੁਸੀਂ 12 ਵਜੇ ਤੋਂ ਦੁਪਹਿਰ ਫਿਰ ਦੇਵਤਿਆਂ ਦਾ ਪਹਿਰਾ ਹੁੰਦਾ, ਨਾਮ ਦਾ ਪਹਿਰਾ ਹੁੰਦਾ, ਇਹਦਾ ਵੀ ਲਾਹਾ ਲਓ, ਸ਼ਾਮ ਨੂੰ ਸੰਧਿਆ ਦਾ ਵੇਲਾ ਹੁੰਦਾ ਉਹਦਾ ਵੀ ਲਾਹਾ ਲਓ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੁਕਮ ਕੀਤਾ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ, ਸਵੇਰੇ ਤੇ ਸ਼ਾਮ, ਆਥਣੇ ਤੇ ਸਵੇਰੇ ਸਾਜਰੇ, ਬਾਣੀ ਵੀ ਪੜਨੀ ਆ, ਨਾਮ ਵੀ ਜਪਣਾ, ਇਸ਼ਨਾਨ ਵੀ ਕਰਨਾ ਤੇ ਦਾਨ ਵੀ ਕਰਨਾ, ਇਹਦਾ ਤੁਰੰਤ ਫਲਿਆ ਤੇ ਬੜਾ ਫਲਿਆ, ਸਵਸਥ ਆਥ ਬਾਣੀ ਬਰਮਾਓ। ਪਰ ਚਾ ਨਾਲ ਕਰਨਾ, ਬੱਧੇ ਰੁੱਧੇ ਨਹੀਂ ਕਰਨਾ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਮੈਂ ਇਹ ਗੱਲ ਇਸ ਵਾਸਤੇ ਕਰ ਰਿਹਾ ਸੀ ਕਿ ਕੋਈ ਸਾਧੂ ਕਿਸੇ ਦੇ ਘਰ ਗਿਆ ਤੇ ਉਹ ਇੱਕ ਨੌਜਵਾਨ ਬੀਬੀ ਆਈ ਤੇ ਉਹ ਕਹਿੰਦੀ ਹਾਂਜੀ, ਉਹ ਕਹਿੰਦੇ ਕੁਛ ਖਾਣ ਨੂੰ ਚਾਹੀਦਾ ਪਦਾਰਥ, ਮੰਗਣ ਗਿਆ ਸੀ ਤੇ ਉਹਨੇ ਲਿਆ ਕੇ ਦੇ ਦਿੱਤੇ 2 ਪ੍ਰਸ਼ਾਦੇ, ਕੋਈ ਦਾਲ ਸਬਜ਼ੀ। ਤੇ ਉਹ ਲੈ ਕੇ ਨਾ ਹੱਥ ਵਿੱਚ ਪੁੱਛਦਾ, ਤੁਸੀਂ ਬੇਹੀ ਖਾਂਦੇ ਹੋ ਕਿ ਤਾਜ਼ੀ? ਉਹ ਬੀਬੀ ਨੇ ਕਹਿਤਾ, ਸਾਡੇ ਘਰ ਤਾਂ ਸਾਰੇ ਬੇਹੀ ਖਾਂਦੇ ਆ, ਤਾਜ਼ੀ ਨਹੀਂ ਕੋਈ ਖਾਂਦਾ, ਇੱਥੇ ਸਭ ਬੇਹੀ ਖਾਣ ਵਾਲੇ, ਸਭ ਬੇਹੀ ਖਾਂਦੇ। ਤੇ ਦੂਸਰਾ ਉਹਨੇ ਪੁੱਛਿਆ ਕਿ ਤੁਹਾਡੇ ਘਰ ਵਿੱਚ ਕਿੰਨੀ ਕਿੰਨੀ ਉਮਰ ਦੇ ਲੋਕ ਰਹਿੰਦੇ ਆ? ਉਹ ਫਿਰ ਦੱਸਦੀ ਆ ਕਿ ਮੈਂ ਤੇ ਹੋ ਗਈ ਆ 22 ਸਾਲ ਦੀ, ਮੇਰਾ ਪਤੀ ਸਾਲ ਕਦਾ, ਸੱਸ ਮੇਰੀ 6 ਮਹੀਨੇ ਦੀ ਹੈ, ਸਹੁਰਾ ਨਹੀਂ ਮੇਰਾ ਹਲੇ ਜੰਮਿਆ। ਇਹਨਾਂ ਗੱਲਾਂ ਤੋਂ ਮਾਤਾ ਪਿਤਾ ਨੇ ਉਹਨੂੰ ਨੂੰਹ ਨੂੰ ਘਰੋਂ ਕੱਢ ਦਿੱਤਾ। ਤੇ ਇਹ ਸਹੁਰਿਆਂ ਦੇ ਘਰ ਵਿੱਚ ਜਦੋਂ ਜਵਾਈ ਨੂੰ ਪੁੱਛਿਆ ਗਿਆ ਕਿ ਤੂੰ ਇਹਨੂੰ ਛੱਡ ਕੇ ਕਿਉਂ ਚੱਲਿਆ, ਕਾਰਨ ਦੱਸਦੀ, ਫਿਰ ਉਹਨੇ ਦੱਸਿਆ ਸੀ ਕਿ ਇਹਨੇ ਸਾਡੀ ਬੇਇੱਜ਼ਤੀ ਕੀਤੀ, ਲੋਕਾਂ ਨੂੰ ਕਿਹਾ, ਉਪਰੇ ਬੰਦਿਆਂ ਨੂੰ ਕਿਹਾ ਕਿ ਮੈਂ ਸਾਡੇ ਘਰ ਸਭ ਬੇਹੀ ਖਾਂਦੇ ਆ, ਤੇ ਨਾਲੇ ਮੈਂ ਤੇ 22 ਸਾਲ ਦੀ ਹੋ ਗਈ ਆਪਣੀ ਉਮਰ, ਤੇ ਇਹਨੇ ਠੀਕ ਦੱਸਦੀ ਆ। ਤੇ ਪਤੀ ਨੂੰ ਕਹਿੰਦੀ ਇਹ ਸਾਲ ਕਦਾ ਹੀ ਹਲੇ, ਤੇ ਸੱਸ ਨੂੰ ਕਹਿੰਦੀ 6 ਮਹੀਨੇ, ਤੇ ਸਹੁਰਾ ਹਲੇ ਜੰਮਿਆ ਹੀ ਨਹੀਂ। ਤੇ ਇਸ ਗੱਲ ਤੋਂ ਫਿਰ ਉਹਨਾਂ ਨੇ ਉਹਦੇ ਮਾਤਾ ਪਿਤਾ ਦੱਸਿਆ ਕਿ ਸਾਨੂੰ ਸੰਗਤ ਹੋਈ ਆ ਗੁਰੂ ਦੀ, ਸਾਧੂਆਂ ਦੀ, ਤੇ ਉਹਨਾਂ ਨੇ ਆਖਿਆ ਜੀਵਨ ਉਹ ਆ ਜਿਹੜਾ ਗੁਰੂ ਨੂੰ ਮਿਲ ਕੇ ਬਣਦਾ, ਜਿਸ ਵੇਲੇ ਗੁਰੂ ਨੂੰ ਮਿਲਿਆ ਉਦਨ ਤੋਂ ਜੀਵਨ ਲੇਖੇ ਵਿੱਚ ਲੱਗਣਾ ਸ਼ੁਰੂ ਹੁੰਦਾ, ਉਹ ਉਮਰ ਦੇ ਸਾਕ ਜਿਹੜੀ ਆ ਉਹ ਸਫਲ ਆ, ਦੂਜੀ ਬੇਕਾਰ ਆ। ਤੇ ਅਸੀਂ ਉਸ ਨੂੰ ਹੀ ਉਮਰ ਮੰਨਦੇ ਹਾਂ। ਤਾਂ ਇਹਨੇ ਦੱਸਿਆ ਕਿ ਇਹ ਤੇ 22 ਸਾਲ ਦੀ ਹੋ ਗਈ ਕਿਉਂਕਿ ਜਨਮ ਤੋਂ ਹੀ ਨਾਮ ਮਿਲ ਗਿਆ। ਤੇ ਪਤੀ ਨੂੰ ਸਾਲ ਕੁ ਹੋਇਆ ਉਦੋਂ ਮਿਲਿਆ, ਸੱਸ ਨੂੰ 6 ਮਹੀਨੇ ਹੋਏ ਤੇ ਫਿਰ ਉਦੋਂ ਮਿਲਿਆ, ਤੇ ਸਹੁਰੇ ਨੇ ਇਹਨੂੰ ਹਲੇ ਉਹਨੂੰ ਹਲੇ ਮਿਲਿਆ ਨਹੀਂ, ਉਹਦਾ ਹਲੇ ਜਨਮ ਹੀ ਨਹੀਂ ਹੋਇਆ। ਸਤਿਗੁਰ ਕਹਿ ਜਨਮੈ ਗਮਨ ਮਿਟਾਇਆ, ਜੇ ਆਉਣਾ ਜਾਣਾ ਖਤਮ ਕਰਨਾ, ਜੰਮਣਾ ਮਰਨਾ ਮੁਕਾਉਣਾ, ਫਿਰ ਗੁਰੂ ਕੋਲੋਂ ਜਦੋਂ ਬੰਦਾ ਨਾਮ ਲੈਂਦਾ, ਗੁਰੂ ਧਾਰਨ ਕਰਦਾ, ਗੁਰੂ ਦਾ ਜਦੋਂ ਹੁਕਮ ਮੰਨਣਾ ਸ਼ੁਰੂ ਕਰਦਾ ਨਾ, ਉਦੋਂ ਤੋਂ ਉਹਦਾ ਲੇਖੇ ਵਿੱਚ ਪੈਣਾ ਸ਼ੁਰੂ ਹੁੰਦਾ, ਤੇ ਉਹਦਾ ਸਮਝ ਲਓ ਕਿ ਉਦੋਂ ਹੀ ਜਨਮ ਹੋਇਆ। ਪਹਿਲਾਂ ਜਿਹੜਾ ਉਹਦਾ ਜਨਮ ਗਿਣਿਆ ਨਹੀਂ ਗਿਆ, ਬੇਅਰਥ ਹੋ ਗਿਆ, ਉਹ ਕਿਸੇ ਲੇਖੇ ਵਿੱਚ ਨਹੀਂ ਲੱਗਿਆ, ਉਹਦਾ ਕੋਈ ਫਾਇਦਾ ਨਹੀਂ ਹੋਇਆ। ਤੇ ਮੈਂ ਇਹ ਗੱਲ ਕਰਦਾ ਪਿਆ ਸੀ ਕਿ ਸਾਡੇ ਤੇ ਸਤਿਗੁਰਾਂ ਨੇ ਇਹ ਵੱਡੀ ਬਖਸ਼ਿਸ਼, ਅਪਾਰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਹੁਕਮ ਕਰ ਦਿੱਤਾ ਸੀ ਕਿ ਜਿਸ ਵੇਲੇ ਘਰ ਵਿੱਚ ਸਿੱਖਾਂ ਦੇ ਘਰ ਬੱਚਾ ਪੈਦਾ ਹੋਏ, ਉਸੇ ਵੇਲੇ ਉਹਦੇ ਕੰਨ 'ਚ ਗੁਰਮੰਤਰ ਸੁਣਾ ਦਿੱਤਾ ਜਾਏ, ਅਤੇ ਉਹ ਜਦੋਂ ਵੀ ਚੜ੍ਹਾਈ ਕਰੇ ਸਿੱਧਾ ਦਰਗਾਹ 'ਚ ਚਲੇ ਜਾਏ, ਉਹ ਜੰਮਣ ਮਰਨ ਦੇ ਚੱਕਰ 'ਚ ਨਾ ਪਵੇ। ਨਾਮ ਜਪਿਆ ਜਾਏ ਜਾਂ ਨਾ ਜਪਿਆ ਜਾਏ, ਜਪਣ ਦਾ ਮੌਕਾ ਮਿਲੇ ਜਾਂ ਨਾ ਮਿਲੇ, ਇਹ ਫੇਰ ਵੀ ਮਾੜੀ ਥਾਂ 'ਤੇ ਨਹੀਂ ਜਾਣ ਦਿੰਦਾ। ਅਤੇ ਉਦੋਂ ਹੀ ਉਹਦੇ ਕੰਨ ਵਿੱਚ ਦੇ ਦਿੱਤਾ, ਉਹ ਜੈਸੀ ਉਪਜੀ ਪਿੰਡ 'ਤੇ ਜਿੱਦਾਂ ਦੀ ਪੈਦਾ ਹੋਇਆ ਰੱਬ ਵਰਗਾ ਸੀ, ਨਾਮ ਮਿਲ ਗਿਆ, ਨਾਮ ਦੀ ਸਵਾਰੀ ਮਿਲ ਗਈ, ਲੋਕ ਪ੍ਰਲੋਕ ਦਾ ਨਾਮ ਨੇ ਸੁੱਖ ਦੇ ਦਿੱਤਾ। ਅਤੇ ਸਤਿਗੁਰਾਂ ਨੇ ਸਾਡੇ ਸਾਰਿਆਂ 'ਤੇ ਇਹ ਬਖਸ਼ਿਸ਼ ਕੀਤੀ ਆ ਕਿ ਜਿਨ੍ਹਾਂ ਨੂੰ ਜਨਮ ਤੋਂ ਨਾਮ ਮਿਲ ਗਿਆ। ਅਤੇ ਦੂਸਰੀ ਮੈਂ ਹੋਰ ਗੱਲ ਕਰਦਾ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਇਹ ਬਖਸ਼ਿਸ਼ ਕਰਿਆ ਕਰਦੇ ਸੀ ਕਿ ਤੁਸੀਂ ਆਪਣੇ ਬੱਚਿਆਂ ਦੇ ਵਾਸਤੇ ਦਰਗਾਹ 'ਚ ਖਾਤਾ ਖੋਲ੍ਹ ਦਿਓ, ਉਹਨਾਂ ਦੇ ਵੰਡੇ ਦਾ ਇੱਕ ਮਾਲਾ ਭਜਨ ਦੀ ਅਤੇ ਇੱਕ ਭਗੌਤੀਆਂ ਦੀ ਰੋਜ਼ ਕਰਕੇ ਅਰਦਾਸ ਕਰਕੇ ਜਮ੍ਹਾਂ ਕਰਾਓ। ਜਦੋਂ ਬੱਚੇ ਉੱਥੇ ਜਾਣਗੇ ਤੇ ਉਹਨਾਂ ਨੂੰ ਅਹਿਸਾਸ ਹੋਏਗਾ ਕਿ ਸਾਡੇ ਮਾਤਾ ਪਿਤਾ ਨੇ ਸਾਡੇ ਵਾਸਤੇ ਇੰਨਾ ਨਾਮ ਧਨ ਇਕੱਠਾ ਕਰ ਦਿੱਤਾ। ਤੇ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਹੁਕਮ ਕਰਤਾ ਕਿ ਜਿੰਨਾ ਚਿਰ ਬੱਚੇ ਆਪੇ ਨਹੀਂ ਕਰ ਸਕਦੇ, ਮਾਤਾ ਪਿਤਾ ਕਰਨ। ਜਦੋਂ ਉਹ ਕਰ ਸਕਦੇ ਆ, ਫਿਰ ਬੱਚਿਆਂ ਨੂੰ ਆਦਤ ਪਾ ਦਿਓ ਨਾਮ ਸਿਮਰਨ ਕਰਨ ਦੀ, ਰੋਟੀ ਨਾ ਦਿਓ, ਰੋਂਦੇ ਰੋਂਦੇ ਨੂੰ ਨਵਾ ਦਿਓ ਸਿਰ 'ਚ ਪਾਣੀ ਪਾ ਕੇ, ਅਤੇ ਉੱਥੇ ਬਿਠਾ ਦਿਓ ਮਾਲਾ ਫਰਾਕ ਕੇ, ਇੰਨਾ ਕਰੇਗਾ ਫਿਰ ਦਿਆਂਗੇ। ਰੋਟੀ ਨਾ ਦਿਓ ਉਹਨਾਂ ਚਿਰ, ਸਕੂਲੇ ਨਹੀਂ ਜਾਂਦਾ, ਤੁਸੀਂ ਮਾਰਦੇ ਹੋ, ਹੋਰ ਕੰਮ ਨਹੀਂ ਕਰਦਾ, ਅਤੇ ਕਈ ਤਰ੍ਹਾਂ ਦੀਆਂ ਸਜਾਵਾਂ ਝਟਕਾ ਦਿੰਦੇ ਹੋ, ਜਦੋਂ ਭਜਨ ਨਹੀਂ ਕਰਦਾ ਅਤੇ ਫਿਰ ਕੁਛ ਨਹੀਂ ਕਹਿੰਦੇ। ਅਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਜੇ ਤੁਸੀਂ ਬੱਚਿਆਂ ਵਾਸਤੇ ਇੰਨਾ ਕੁਛ ਜਮ੍ਹਾਂ ਕਰਦੇ ਆ, ਜਦੋਂ ਉਹਦਾ ਉਹਨੂੰ ਫਲ ਮਿਲੇਗਾ ਤਾਂ ਫਿਰ ਉਹ ਜ਼ਿੰਦਗੀ ਭਰ, ਫਿਰ ਜਿੰਨਾ ਚਿਰ ਗਿਆਨ ਹੈਗਾ ਉਹਨਾਂ ਚਿਰ ਕਹਿਣਗੇ ਸਾਡੇ ਮਾਤਾ ਪਿਤਾ ਨੇ ਸਾਡੇ ਵਾਸਤੇ ਇੰਨਾ ਚੰਗਾ ਕੰਮ ਕਰ ਦਿੱਤਾ, ਜਿਹਦੇ ਵਾਸਤੇ ਅਸੀਂ ਲੋਕ ਪ੍ਰਲੋਕ ਦਾ ਸੁੱਖ ਲੈ ਰਹੇ ਹਾਂ। ਅਤੇ ਇਹ ਚੰਗਾ ਕੰਮ ਸਾਡੇ ਵਾਸਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀਤਾ ਕਿ ਸਾਨੂੰ ਛੋਟਿਆਂ ਹੁੰਦਿਆਂ ਤੋਂ ਇੱਥੇ ਬਿਠਾਇਆ, ਆਖਿਆ ਫੜੋ ਮਾਲਾ ਅਤੇ ਜਪੋ ਨਾਮ, ਛੱਡ ਦਿਓ ਦੁਨੀਆਂ ਦੇ ਕੰਮ, ਇਹ ਕਰੋ ਜਿਹਨੇ ਲੋਕ ਪ੍ਰਲੋਕ ਵਿੱਚ ਸਹਾਇਤਾ ਕਰਨੀ ਆ, ਜਿਹਨੇ ਹਰ ਥਾਂ 'ਤੇ ਸਹਾਇਤਾ ਕਰਨੀ ਆ, ਜਪੋ ਨਾਮ, ਅਤੇ ਤਾਂ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਆ, ਜਿਹੜੇ ਘਰ ਛੱਡ ਕੇ, ਪਰਿਵਾਰ ਛੱਡ ਕੇ, ਆਪਣੇ ਸਾਰੇ ਧੰਦੇ ਛੱਡ ਕੇ ਇੱਥੇ ਆ ਕੇ ਬਹਿ ਕੇ ਨਾਮ ਜਪਦੇ ਹਾਂ, ਆਪਣੇ ਜੀਵਨ ਦਾ ਲਾਹਾ ਲੈ ਰਹੇ ਹਾਂ, ਆਪਣੇ ਸਵਾਸ ਨੂੰ ਲੇਖੇ ਵਿੱਚ ਲਾ ਰਹੇ ਹਾਂ, ਅਤੇ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਆ। ਮੈਂ ਤੁਹਾਡੇ ਭਾਗਾਂ ਦੀ ਗੱਲ ਕਰ ਰਿਹਾ ਸੀ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬੇਬੇ ਨਾਨਕੀ ਆਪਣੀ ਭੈਣ ਨੂੰ ਬੜਾ ਆਦਰ ਸਤਿਕਾਰ ਦਿੰਦੇ ਸੀ। ਅਤੇ ਸੱਚੇ ਪਾਤਸ਼ਾਹ ਲਾਹੌਰ ਦੁਨੀ ਚੰਦ ਦੇ ਘਰੋਂ ਬਚਨ ਕੀਤਾ, ਭਾਈ ਬਾਲਾ ਅਤੇ ਭਾਈ ਮਰਦਾਨਾ, ਮੈਨੂੰ ਭੈਣ ਚੇਤੇ ਆ ਗਈ ਆ। ਤੋ ਮਰਦਾਨਾ ਕਹਿੰਦਾ, ਸੱਚੇ ਪਾਤਸ਼ਾਹ ਫਿਰ ਕੀ ਹੋ ਗਿਆ ਜੇ ਭੈਣ ਚੇਤੇ ਆ ਗਈ ਆ, ਤੇ ਸਾਨੂੰ ਵੀ ਤੇ ਕਿੰਨੀ ਵਾਰੀ ਆਪਣਾ ਪਰਿਵਾਰ ਚੇਤੇ ਆਉਂਦਾ। ਸੱਚੇ ਪਾਤਸ਼ਾਹ ਹੁਕਮ ਕੀਤਾ, ਉਹ ਮੈਂ ਆਪਣੀ ਭੈਣ ਦੇ ਨਾਲ ਇੱਕ ਵਚਨ ਕੀਤਾ ਹੋਇਆ, ਮੈਂ ਉਹ ਕਦੀ ਵੀ ਨਹੀਂ ਭੁੱਲ ਸਕਦਾ, ਤੇ ਉਹਦੇ ਵਿੱਚ ਮੈਂ ਅੱਗਾ ਪਿੱਛਾ ਨਹੀਂ ਕਰ ਸਕਦਾ। ਜਦੋਂ ਮੈਨੂੰ ਭੈਣ ਯਾਦ ਕਰਦੀ ਆ ਨਾ, ਤੇ ਮੈਂ ਉਹਨੂੰ ਬਚਨ ਦਿੱਤਾ ਤਾਂ ਮੈਂ ਤਤਸ਼ਣ ਉੱਥੇ ਪਹੁੰਚਣਾ, ਹੁਣੇ ਹੀ ਜਾਣਾ, ਇਹਦੇ ਵਿੱਚ ਕੋਈ ਸੋਚ ਨਹੀਂ, ਕੋਈ ਦੂਜੀ ਰਹਿ ਨਹੀਂ। ਆਖਾ ਚੰਗਾ ਜੀ ਸਤ ਬਚਨ। ਸੱਚੇ ਪਾਤਸ਼ਾਹ ਅੱਖ ਮੀਚੀ ਤੇ ਘੇੜ ਲਈ ਤੇ ਦਰਵਾਜ਼ਾ ਖੜਕਾਇਆ, ਭੈਣ ਭੱਜ ਕੇ ਬੇਬੇ ਨਾਨਕੀ ਬਾਹਰ ਆਈ ਆ, ਤੇ ਸੱਚੇ ਪਾਤਸ਼ਾਹ ਉਹਦੇ ਸਿਰ ਤੇ ਹੱਥ ਰੱਖਿਆ, ਭੈਣ ਗੱਲ ਨੂੰ ਲੱਗੀ ਆ ਮੱਥਾ ਟੇਕੇ, ਤੇ ਆਂਸੂ ਵਹਾਏ ਆ ਕਿ ਸੱਚੇ ਪਾਤਸ਼ਾਹ ਇੰਨੇ ਚਿਰ ਬਾਅਦ ਸਾਡੀ ਯਾਦ ਆਈ ਆ, ਹੱਥ ਪੈਰ ਧੁਆਏ, ਪਲੰਘ ਤੇ ਬੈਠੇ ਆ, ਜੈ ਰਾਮ ਭਣਵਈਆ ਵੀ ਆ ਗਿਆ, ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਤੇ ਆਖਿਆ, ਸੱਚੇ ਪਾਤਸ਼ਾਹ ਇੰਨੇ ਦਿਨਾਂ ਬਾਅਦ ਦਰਸ਼ਨ ਹੋਏ ਆ, ਸਾਡੇ ਭਾਗਾਂ ਵਿੱਚ ਕਿਰਪਾ ਕਰੋ, ਛੇਤੀ ਛੇਤੀ ਦਰਸ਼ਨ ਹੋਣ। ਤੇ ਉਹ ਅਰਜ ਕਰਦਾ ਪਿਆ, ਸੱਚੇ ਪਾਤਸ਼ਾਹ ਤੁਹਾਡਾ ਦਰਸ਼ਨ ਕਰਕੇ ਜੋ ਸਾਨੂੰ ਆਨੰਦ ਤੇ ਖੁਸ਼ੀ ਪ੍ਰਾਪਤ ਹੁੰਦੀ ਆ ਨਾ, ਤੇ ਸਾਡੇ ਤੇ ਇਹ ਕਿਰਪਾ ਕਰੋ। ਵੈਸੇ ਸਿਮਰ ਸਦਾ ਗੋਬਿੰਦੰ, ਤੁਸੀਂ ਸਾਡੇ ਘਰ ਹੀ ਰਹਿ ਕੇ ਭਜਨ ਕਰਦੇ ਰਿਹਾ ਕਰੋ, ਤੁਸੀਂ ਜਪ ਤਪ ਹੀ ਕਰਨਾ ਇੱਥੇ ਹੀ ਕਰ ਲਓ। ਹਮਕੋ ਦੇਵਤ ਰਹਾਨੰਦੰ, ਤੇ ਤੁਹਾਡੇ ਦਰਸ਼ਨ ਦਾ ਜੋ ਸਾਨੂੰ ਆਨੰਦ ਪ੍ਰਾਪਤ ਹੁੰਦਾ ਨਾ, ਉਹ ਸਾਨੂੰ ਤੁਸੀਂ ਰੋਜ਼ ਬਖਸ਼ੋ, ਅਸੀਂ ਰੋਜ਼ ਤੁਹਾਡਾ ਦਰਸ਼ਨ ਕਰਾਂਗੇ ਤੇ ਰੋਜ਼ ਸਾਨੂੰ ਇਹ ਆਨੰਦ ਪ੍ਰਾਪਤ ਹੋਵੇ। श्री चंद बार ते आयो। गुरु नानक देव पातशाह जी दे वड्डे साहिबजादे बाबा श्री चंद जी बाहरों खेडदे खेडदे आ गए। नमस्कार कर उर हर खायो। अपने पिता गुरुदेव नूं नमस्कार कीती, हिरदे विच बड़ी खुशी है, छाला मारिया। वैसे मिलके सर्ब समीपा। घर दे सारे जी गुरु नानक देव पातशाह जी दे कोल कोल बैठ गए। बचन बने बेदी कुल दीपा। बेदी कुल दे उजागर सतगुरु बचन कीता गुरु नानक देव पातशाह जी ने। देश विदेशन देखन हेता। देश दे विदेशां नूं देखन वास्ते जां ते रहो ना जात निकेता। तां करके मैनूं घर दी याद ही नहीं रही। उत्थे देश विदेश च देखदे रहे हां, साध संगत नूं विचरदे रहे हां, घर दा चेता ही भुल गया। जब सिमरन कर हो तुम मेरा ते सच्चे पातशाह हुकम कीता। मैनूं तां नहीं याद रहिंदी जदों मैं चले आना घरों, ते जदों तुसी मैनूं याद करोगे ना तब समीप आवो बिन देरा। जिहदे नाल गुरु दा प्यार होए ते ओह फिर गुरु नूं याद करे ते गुरु बिना देर तो ना पहुंचे, ए नहीं हो सकदा। ए ते हो नहीं सकदा, ना होया ना होएगा, क्योंकि गुरबाणी विच लिखिया सच्चे पातशाह जी अपने सेवक ही आपे राख, आपे नाम जपावे। जह जह काज किरत सेवक के, तहा तहा उठ धावे। सेवक नूं नहीं, सतगुरु उठ के दौड़ के पिछे जांदा। बच्चा नहीं, मां पिछे जांदी है। सेवक को निकटी होए दिखावे, फिर उन्हें नेड़े होके दर्शन भी दिंदा, कहिंदा आ दिखला मैं आ गया। फिर जो जो कहे ठाकुर पै सेवक, सेवक अपने सतगुरु नूं जो जो आखे तत्काल उस वेले होए आवे। सतगुरु करदे ने, ते गुरु नानक देव पातशाह जी हुक्म कीता कि जदों तुसी मैनूं याद करोगे, जब सिमरन करो तुम मेरा तब समीप आवो बिन देरा। बिना देर तो मैं तुहाडे कोल आ जाऊंगा जो याद करोगे। बहु प्रकार दे तीर्थ सभी, बहुत प्रकार ना उन्हां सारिआं नूं तीर्थ दे के रहन बसेरा कीते तभी। शाम दा समां सी, प्रसाद पानी छकिया, आराम कीता। ਹੋਰ ਹੇਤ ਮਿਲ ਕੇ ਸਭ ਸਾਥਾ। ਸਵੇਰ ਹੁੰਦਿਆ ਸਰ ਸਾਰੇ ਮਿਲ ਕੇ ਗਮਨ ਕਰਿਓ ਬੇਦੀ ਕੁਲ ਨਾਥਾ। ਸੱਚੇ ਪਾਤਸ਼ਾਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਘਰੋਂ ਚਲੇ ਗਏ। ਪੂਰਨ ਮਾਤ ਪਿਤਾ ਕੀ ਚਾਹੂ। ਮਾਤਾ ਪਿਤਾ ਨੂੰ ਮਿਲਣ ਦੀ ਚਾਹ ਮਨ ਵਿੱਚ ਪੈਦਾ ਹੋਈ, ਪੂਰੀ ਕਰਨ ਲਈ ਸੱਚੇ ਪਾਤਸ਼ਾਹ ਤਲਵੰਡੀ ਪਹੁੰਚੇ ਦੁਖਦਾਹੂ। ਮਾਤਾ ਪਿਤਾ ਵੀ ਯਾਦ ਕਰਦੇ ਪਏ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ, ਤੇ ਉਹਨਾਂ ਦੀ ਵੀ ਕਾਮਨਾ ਪੂਰੀ ਕਰਨ ਵਾਸਤੇ, ਚਾਹ ਪੂਰੀ ਕਰਨ ਵਾਸਤੇ ਤਲਵੰਡੀ ਪਹੁੰਚ ਗਏ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ। ਦੁੱਖਾਂ ਦਾ ਨਾਸ ਕਰਨ ਵਾਲੇ, ਦੁੱਖਾਂ ਨੂੰ ਸਾੜ ਦੇਣ ਵਾਲੇ ਦੁਖਦਾਹੂ। ਦੋਏ ਕੋਸ ਪਰ ਕੂਪ ਜਨੀਕਾ। ਪਿੰਡੋਂ ਬਾਹਰ ਦੋ ਕੋਤ, ਜਿਹੜਾ ਬੜਾ ਸੋਹਣਾ ਖੂਹ ਬਣਿਆ ਹੋਇਆ ਸੀ ਪਾਤਸ਼ਾਹ ਜੀ। ਛਾਇਆ ਸਗਨ ਜਹਾਂ ਰਮਣੀਕਾ। ਜਿੱਥੇ ਬੜੀ ਸੋਹਣੀ ਦਰਖਤਾਂ ਦੀ ਛਾਂ ਸੀ ਰਮਣੀਕ, ਤੇ ਠੰਡਾ ਪਾਣੀ ਸੀ ਜਿੱਥੇ ਖੂਹ ਦਾ। ਬੈਠ ਗਏ ਜਗ ਗੁਰ ਤੇ ਥਾਈ। ਜਗਤ ਦੇ ਗੁਰੂ ਉਸ ਥਾਂ ਤੇ ਜਾ ਕੇ ਖੂਹ ਕੋਲ ਬੈਠ ਗਏ। ਦਹਿ ਕਟਕਾ ਜਬ ਦੀਨ ਬਿਤਾਈ। ਦੋ ਘੜੀਆਂ ਸੱਚੇ ਪਾਸੇ ਜਦੋਂ ਉੱਥੇ ਬੈਠ ਕੇ ਬਿਤਾਈਆਂ। ਹੱਥ ਬੰਦ ਬੋਲਿਓ ਮਰਦਾਨਾ। ਮਰਦਾਨਾ ਹੱਥ ਜੋੜ ਕੇ ਅਰਜ ਕਰਦਾ, ਮੁਝ ਕੋ ਆਗਿਆ ਕਰੋ ਬਖਾਨਾ। ਸੱਚੇ ਪਾਤਸ਼ਾਹ ਜੇ ਮੈਨੂੰ ਤੁਸੀਂ ਆਗਿਆ ਦੇਵੋ ਤੇ ਹੁਕਮ ਕਰੋ ਤੇ ਨਿਜ ਕੁਟੰਬ ਲਿਆਵੋ ਸੁਧ ਅਭੀ। ਤੁਹਾਨੂੰ ਤੇ ਆਪਣੇ ਕੁਟੰਬ ਦੀ ਖਿੱਚ ਨਹੀਂ ਹੈ, ਮੈਨੂੰ ਬੜੀ ਖਿੱਚ ਹੈ ਆਪਣੇ ਬੱਚਿਆਂ ਦੀ, ਪਰਿਵਾਰ ਦੀ, ਤੇ ਮੈਂ ਜਾ ਕੇ ਆਪਣੇ ਮਾਤਾ ਪਿਤਾ ਆਪਣੇ ਬੱਚਿਆਂ ਦਾ ਪਤਾ ਲੈ ਆਵਾਂ ਜੇ ਦਿਓ ਆਗਿਆ ਤੇ। ਭਏ ਮ੍ਰਿਤਕ ਕਹਿ ਜੀਵਤ ਸਭੀ। ਕਿੰਨੇ ਸਾਲ ਹੋ ਗਿਆ ਘਰੋਂ ਨਿਕਲਿਆ ਨੂੰ, ਉਹ ਮਰ ਗਏ ਆ ਕਿ ਕੋਈ ਬਚਿਆ ਵੀ ਆ ਉਹਨਾਂ ਚੋਂ, ਮੈਂ ਵੇਖ ਆਵਾਂ ਜਾ ਕੇ ਸੁਧ ਲਿਆ ਵਾਂ। ਬਹੁਤ ਬਰਖ ਮੈਂ ਨਿਜਪੁਰ ਆਏ। ਬੜੇ ਸਾਲਾਂ ਬਾਅਦ ਮੁੜੇ ਆ, ਹੁਣ ਆਪਣੇ ਪਿੰਡ ਆਏ ਆ। ਨਿਕਸੇ ਬਾਹਰ ਨਾ ਫੇਰੇ ਫੇਰੋ ਪਾਏ, ਜਦੋਂ ਨਿਕਲਿਆ ਮੁੜ ਕੇ ਕੋਈ ਫੇਰਾ ਹੀ ਨਹੀਂ ਪਾਇਆ। ਸੁਣ ਕਰ ਬਿਕਸੇ ਕਿਰਪਾ ਨਿਕੇਤਾ, ਕਿਰਪਾ ਦੇ ਘਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਖੁਸ਼ ਹੋ ਕੇ ਬੋਲੇ ਬੋਲੇ ਹਰਖ ਦੇ ਨਿਕੇਤਾ, ਖੁਸ਼ੀ ਦੇਣ ਵਾਸਤੇ ਸੱਚੇ ਪਾਤਸ਼ਾਹ ਬਚਨ ਕੀਤਾ, ਜੇ ਤੇਰੇ ਸਰਬੰਧੀ ਮਰ ਹੈ, ਜੇ ਤੇਰੇ ਸਰਬੰਧੀ ਰਿਸ਼ਤੇਦਾਰ ਬੱਚੇ ਮਰ ਗਏ, ਅਵਰ ਕਾਜ ਹਮ ਜਗ ਕਰ ਕਸ ਕਰ ਹੈ, ਫਿਰ ਕਹਿੰਦੇ ਮੈਂ ਫਿਰ ਦੁਨੀਆਂ ਦਾ ਕੀ ਸਵਾਰੂੰਗਾ ਜੇ ਮੈਂ ਆਪਣਿਆਂ ਦਾ ਨਹੀਂ ਸਵਾਰ ਸਕਦਾ। ਤੂੰ ਮੇਰਾ ਸਾਥੀ ਆ ਤੇ ਮੇਰੇ ਹੁੰਦਿਆਂ ਫਿਰ ਤੇਰੇ ਬੱਚੇ ਮਰ ਜਾਣ ਜਾਂ ਤੇਰੇ ਘਰ ਦੀ ਜਾਂ ਕੁਟੰਬ ਦਾ ਜੀ ਕੋਈ ਮਰ ਜਾਏ, ਇਹ ਨਹੀਂ ਹੋ ਸਕਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸ੍ਰੀ ਅਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਵਿੱਚ ਰਹੇ ਸੀ, ਜੰਗ ਜੋਧ ਹੋ ਕੇ ਹਟ ਗਿਆ ਹੋਇਆ ਸੀ। 14-15 ਜੰਗ ਹੋਏ, ਬੜੇ ਭਾਰੀ, ਬਹੁਤ ਸਿੱਖਾਂ ਦੇ ਵਿੱਚ ਕੁਰਬਾਨੀਆਂ ਹੋਈਆਂ ਅਤੇ ਹੋਰ ਸਿੱਖ ਇਕੱਠੇ ਕਰਨ ਵਾਸਤੇ, ਸਾਜੋ ਸਮਾਨ ਇਕੱਠਾ ਕਰਨ ਵਾਸਤੇ ਸੱਚੇ ਪਾਤਸ਼ਾਹ ਸਮਾਂ ਬਣਾਇਆ। ਲੋਕ ਖੁੱਲ੍ਹ ਹੋਈ ਅਤੇ ਦਰਸ਼ਨ ਕਰਨ ਵਾਸਤੇ ਲੋਕ ਆਏ, ਅਤੇ ਇਹ ਮਾਲਵੇ ਦੇ ਲੋਕ ਕੁਛ ਗਏ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਵਾਸਤੇ ਇਕੱਠੇ ਹੋ ਕੇ, ਅਤੇ ਉਹਨਾਂ ਨੇ ਜਦੋਂ ਉੱਥੋਂ ਦਾ ਸਾਰਾ ਹਾਲ ਚਾਲ ਸੁਣਿਆ ਅਤੇ ਅੱਗਿਓਂ ਕਹਿਤਾ, ਸੱਚੇ ਪਾਤਸ਼ਾਹ ਤੁਸੀਂ ਸਾਨੂੰ ਯਾਦ ਕਰਦੇ, ਅਸੀਂ ਆਪਣੇ ਅਸਤਰ ਸ਼ਸਤਰ ਘੋੜੇ ਲੈ ਕੇ ਆਉਂਦੇ, ਤੁਹਾਡੀ ਕੁਛ ਮਦਦ ਕਰਦੇ, ਤੁਹਾਡੇ ਦੁਸ਼ਮਣ ਮਾਰਦੇ। ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਜਿੰਨਾ ਸਮਾਂ ਲੰਘ ਗਿਆ ਉਹ ਜਿੱਦਾਂ ਦਾ ਗੁਰੂ ਨੇ ਲੰਘਾਇਆ ਲੰਘ ਗਿਆ, ਹੋਰ ਲੋੜ ਪੈ ਗਈ ਅਤੇ ਫਿਰ ਇਹ ਸੇਵਾ ਤੁਹਾਡੇ ਕੋਲ ਵੀ ਲੈ ਲਾਂਗੇ ਅਤੇ ਤੁਸੀਂ ਕੁਛ ਦਿਨ ਰਹੋ, ਦਰਸ਼ਨ ਦਿਓ। ਅਤੇ ਉਹ ਪੁੱਛਦੇ ਆ ਜੀ ਕਿੰਨਾ ਕੁ ਚਿਰ ਰਹੀ ਹੈ ਸੱਚੇ ਪਾਤਸ਼ਾਹ? ਮੂੰਹ ਤਾਂ ਹਫ਼ਤਾ ਰਹੋ। ਇੱਕ ਹਫ਼ਤਾ ਜਦੋਂ ਲੰਘ ਗਿਆ ਨਾ ਅਤੇ ਉਹ ਗੱਲਾਂ ਕਰਦੇ ਆ, ਅੱਗੇ 3 ਚਿਰ 'ਚ ਜੰਗ ਛਿੜ ਜਾਂਦੀ ਸੀ, ਹੁਣ ਛਿੜੀ ਨਹੀਂ ਹੈ, ਅਤੇ ਜਿੰਨੇ ਪੁਰਾਣੇ ਸਿੱਖ ਸੀ ਸਿੱਖੇ ਸਿਖਾਏ ਉਹ ਸਭ ਚੜ੍ਹਾਈ ਕਰ ਗਏ ਆ, ਕੁਰਬਾਨੀਆਂ ਹੋ ਗਈਆਂ ਉਹਨਾਂ ਦੀਆਂ, ਅਤੇ ਇੱਥੇ ਜਿਹੜੇ ਪਹਿਲਾਂ ਸੀ ਉਹ ਤੇ ਜਿੰਨੇ ਲੱਖ ਸੀ ਸਾਰੇ, ਅਤੇ ਹੁਣ ਸੱਚੇ ਪਾਤਸ਼ਾਹ ਹੋਰ ਇਕੱਠੇ ਕਰਦੇ ਪਏ, ਜਦੋਂ ਇਕੱਠੇ ਹੋਣਗੇ ਫਿਰ ਲੜਾ ਕੇ ਮਰਾਉਣਗੇ ਇੱਦਾਂ ਹੀ। ਜਦੋਂ ਉਹਨਾਂ ਨੇ ਸੁਣਿਆ ਨਾ ਅਤੇ ਫਿਰ ਉਹਨਾਂ ਅਰਜ਼ ਕਰਤੀ ਕਿ ਹੁਣ ਹਫ਼ਤਾ ਹੋ ਗਿਆ, ਛੁੱਟੀਆਂ ਮੰਗੀਆਂ, ਚੱਲੀਏ ਘਰਾਂ ਨੂੰ। ਜਾ ਕੇ ਕਹਿੰਦੇ ਸੱਚੇ ਪਾਤਸ਼ਾਹ ਜੀ ਸਾਨੂੰ ਦਿਓ ਫਿਰ ਆਗਿਆ, ਅਸੀਂ ਹੁਣ ਜਾਈਏ ਘਰਾਂ ਨੂੰ, ਜਦੋਂ ਕਿਤੇ ਲੋੜ ਹੋਊਗੀ ਨਾ ਅਤੇ ਫਿਰ ਸਾਨੂੰ ਸੱਦ ਲਿਓ ਆ ਜਾਵਾਂਗੇ। ਸੱਚੇ ਪਾਤਸ਼ਾਹ ਹੋਊਗੀ ਤਾਂ ਮੈਨੂੰ ਹੁਣ ਹੀ ਲੋੜ ਹੈ, ਤੁਸੀਂ ਰਹਿ ਪਓ। ਇੰਨਾ ਬਚਨ ਕਰਿਆ ਅੰਦਰੋਂ ਕਲੇਜੇ ਨੂੰ ਰੁੱਗ ਭਰ ਗਿਆ ਕਿ ਹੁਣੇ ਲੋੜ ਆ, ਹੁਣੇ ਸਾਨੂੰ ਲੜਾ ਕੇ ਮਰਾ ਦੇਣਗੇ, ਫਸ ਗਏ ਹਾਂ। ਵਿਚਾਰ ਇਹ ਬਣਿਆ ਕਿ ਆ ਕੇ ਫਸ ਗਏ ਹਾਂ। ਗੁਰੂ ਨੂੰ ਅਸੀਂ ਕੀ ਸਮਝਦੇ ਹਾਂ? ਜਦੋਂ ਸਾਡੀ ਲੋੜ ਹੁੰਦੀ ਆ ਉਦੋਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਣ, ਜਦੋਂ ਗੁਰੂ ਦੀ ਲੋੜ ਆ ਉਦੋਂ ਫਸ ਗਏ ਹਾਂ। ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਉਹ ਹਫ਼ਤਾ ਵੀ ਘੜੀਆਂ ਪਲ ਗਿਣ ਗਿਣ ਕੇ ਲੰਘਾਇਆ। ਫਿਰ ਅੱਜ ਕਰਤੀ ਦਿਓ ਆਗਿਆ ਜੀ, ਹੁਣ ਜਾਈਏ ਘਰਾਂ ਨੂੰ, ਜਦੋਂ ਲੋੜ ਹੋ ਗਈ ਫਿਰ ਸੁਨੇਹਾ ਭੇਜ ਦਿਓ। ਸੱਚੇ ਪਾਤਸ਼ਾਹ ਹੁਕਮ ਕੀਤਾ ਇੱਕ ਹਫ਼ਤਾ ਹੋਰ ਰਹੋ ਅਤੇ ਫਿਰ ਉਹਨੇ ਚਿਰ 'ਚ ਜਿਹੜਾ ਕੰਮ ਆ ਉਹ ਹੋ ਜਾਏਗਾ, ਫਿਰ ਤੁਸੀਂ ਚਲੇ ਜਾਇਓ। ਉਹਨਾਂ ਸੋਚਿਆ ਹੁਣ 15 ਦਿਨਾਂ ਵਿੱਚ ਨਹੀਂ ਹੋਇਆ ਅਤੇ ਇਹਦਾ ਮਤਲਬ ਹੁਣ ਇਹ ਛੇਤੀ ਬਣਾਉਣਗੇ ਅਤੇ ਲੜਾ ਕੇ ਮਰਾ ਦੇਣਗੇ, ਕਿਸੇ ਤਰੀਕੇ ਨਾਲ ਨਿਕਲੀਏ। ਇੱਕ ਉਹਨਾਂ ਦੇ ਵਿੱਚ ਸਲਾਹ ਜਦੋਂ ਹੋਈ ਤਾਂ ਇੱਕ ਨੇ ਕਹਿਤਾ, ਜੀ ਮੈਂ ਸਾਹ ਰੋਕਣ ਜਾਣਦਾ ਥੋੜ੍ਹੇ ਚਿਰ ਵਾਸਤੇ, ਅਤੇ ਜੇ ਮੈਂ ਸਾਹ ਰੋਕ ਲਵਾਂ ਅਤੇ ਤੁਸੀਂ ਮੈਨੂੰ ਮੰਜੇ 'ਤੇ ਪਾ ਕੇ ਲੈ ਚਲੋ। ਉਹ ਮਰਨ ਵੇਲੇ ਤਾਂ ਫਿਰ ਕੋਈ ਵੀ ਨਹੀਂ ਰੋਕਦਾ ਨਾ। ਉਹਨਾਂ ਨੇ ਆਖਿਆ ਚਲੋ ਇੱਦਾਂ ਕਰ ਲੈਂਦੇ ਹਾਂ। ਸਾਰਿਆਂ ਦੀ ਸਲਾਹ ਮਿਲ ਗਈ, ਸਾਜੋ ਸਮਾਨ ਬੰਨ ਲਿਆ, ਉਹਨੇ ਝੱਟ ਕਰੌਲਾ ਪਾਇਆ ਕਿ ਮੈਨੂੰ ਬੜੀ ਪੀੜ ਹੁੰਦੀ, ਬੜੀ ਸੋਲ ਹੁੰਦੀ ਹੈ, ਥੋੜ੍ਹਾ ਚਿਰ ਤੜਫਿਆ ਤੁੜਫਿਆ, ਓਵਰ ਐਕਟਿੰਗ ਨਾਟਕ ਜਿਹਾ ਕੀਤਾ, ਲੇਟ ਗਿਆ, ਸਾਹ ਰੋਕ ਲਿਆ। ਉਹਨਾਂ ਨੇ ਪਾ ਲਿਆ ਮੰਜੇ 'ਤੇ, ਚੱਕ ਕੇ ਤੁਰ ਪਏ ਸਾਰੇ ਜਾਣੇ, ਆਪਣਾ ਸਾਜੋ ਸਮਾਨ ਵੀ ਨਾਲ ਚੁੱਕ ਲਿਆ। ਜਦੋਂ ਜੂਤੀ ਬਾਹਰ ਨਿਕਲ ਲੱਗੇ ਪਿੰਡੋਂ, ਜਦੋਂ ਤੇ ਸੱਚੇ ਪਾਤਸ਼ਾਹ ਅੰਦਰ ਦੀ ਜਾਣ ਵਾਲੇ ਅੰਤਰਜਾਮੀ ਸਤਿਗੁਰੂ ਵੀ ਫਿਰ ਅਗਲੇ ਪਾਸਿਓਂ ਘੋੜੇ 'ਤੇ ਚੜੇ ਚਾਏ, ਸਿੰਘਾਂ ਸਮੇਤ ਆ ਗਏ, ਸੂਰਮਿਆਂ ਸਮੇਤ, ਯੋਧਿਆਂ ਸਮੇਤ ਆ ਗਏ। ਪਾਤਸ਼ਾਹ ਜੀ ਪੁੱਛਦੇ ਆ ਕੀ ਹੋ ਗਿਆ, ਕਿਤੇ ਚੱਲੇ ਆ? ਕਹਿੰਦੇ ਜੀ ਪਿੰਡ ਨੂੰ ਚੱਲੇ ਆ, ਆ ਬੰਦਾ ਇੱਕ ਸਾਡਾ ਚੜ੍ਹਾਈ ਕਰ ਗਿਆ ਅਤੇ ਉੱਥੇ ਸਾਰਾ ਕੋੜਮਾ ਇਕੱਠਾ ਹੋਏਗਾ ਅਤੇ ਉੱਥੇ ਹੀ ਇਹਦਾ ਕਿਰਿਆ ਕਰਮ ਕਰਾਂਗੇ। ਸੱਚੇ ਪਾਤਸ਼ਾਹ ਹੁਕਮ ਕੀਤਾ ਗੁਰੂ ਦੀ ਨਗਰੀ ਹੋਵੇ, ਗੁਰੂ ਦਾ ਸਿੱਖ ਪਿਆਰਾ ਸਿੱਖ ਹੋਵੇ, ਅਤੇ ਉਹ ਮੌਤ ਉਹ ਜਮ ਇਹ ਜੀ ਜੀਵਾਤਮਾ ਨੂੰ ਮੈਨੂੰ ਪੁੱਛੇ ਵੀ ਨਹੀਂ ਲੈ ਗਏ। ਐਸੇ ਜਿਹੜਾ ਗੁਰੂਪੁਰੀ ਜਿਹੜਾ ਬੰਦਾ ਮਰਿਆ ਨਾ, ਐਸੇ ਬੰਦੇ ਦੀ ਤਾਂ ਇੱਥੇ ਹੀ ਮੜੀ ਬਣਾਵਾਂਗੇ ਅਤੇ ਇੱਥੇ ਹੀ ਸਾਰਿਆਂ ਕੋਲ ਪੂਜਾ ਕਰਾਇਆ ਕਰਾਂਗੇ, ਇੱਥੇ ਪੂਜਣ ਲੋਕ ਜਿਹੜਾ ਗੁਰੂ ਘਰ ਮਰਿਆ ਇੱਥੇ ਰੱਖੋ, ਇਹਦਾ ਇੱਥੇ ਹੀ ਸੰਸਕਾਰ ਕਰਦੇ ਹਾਂ, ਇੱਥੇ ਹੀ ਇਹਦੀ ਪੂਜਾ ਕਰਿਆ ਕਰਾਵਾਂਗੇ। ਹੁਣ ਵਰਛਾ ਕਿਰਪਾਨਾਂ ਵਾਲੇ ਨਾਲ ਸੂਰਮੇ ਜੋਧੇ ਵੀ ਸੀ, ਆਖਿਆ ਰੱਖੋ, ਰੱਖ ਦਿੱਤਾ ਉੱਥੇ। ਸੱਚੇ ਪਾਤਸ਼ਾਹ ਨੂੰ ਤਾਂ ਹੁਣ ਬਹੁਤਾ ਸਮਾਂ ਤੇ ਹੈ ਨੀ ਇਸ਼ਨਾਨ ਪਾਣੀ ਕਰਨ ਦਾ, ਕਰਾਉਣ ਦਾ। ਤੇ ਏਦਾਂ ਕਰੋ, ਫਟਾਫਟ ਥੋੜੀ ਲੱਕੜਾਂ ਲਿਆਓ ਤੇ ਇੱਕ ਬਲਦਾ ਚੋ ਵੀ ਲਿਆਓ, ਅੱਗ ਦੇ ਨਾਲ ਸੁੱਚਾ ਕਰ ਲੈਂਦੇ, ਇਸ਼ਨਾਨ ਦਾ ਨੀ ਸਮਾਂ ਹੁਣ। ਉਹਦਾ ਇਸ਼ਨਾਨ ਕਰਕੇ ਸੁੱਚਾ, ਮਰਨ ਤੋਂ ਬਾਅਦ ਇਸ਼ਨਾਨ ਹੁੰਦਾ ਸਾਡੇ ਜੀਵਨ ਵਿੱਚ। ਤਿੰਨ ਇਸ਼ਨਾਨ ਤੇ ਉਹਨਾਂ ਨੇ ਮੰਨੇ ਹੀ ਆ ਨਾ ਆਮ ਲੋਕਾਂ ਨੇ। ਇੱਕ ਜਦੋਂ ਬੱਚਾ ਪੈਦਾ ਹੁੰਦਾ ਤੇ ਉਦੋਂ ਉਹਦਾ ਇਸ਼ਨਾਨ ਹੁੰਦਾ, ਕਿਉਂਕਿ ਉਹ ਜਦੋਂ ਮਾਤਾ ਦੇ ਗਰਭ ਚੋਂ ਖੂਨ ਨਾਲ ਲਿਬੜਿਆ ਤਿਬੜਿਆ ਹੁੰਦਾ, ਪਲੀਤ ਹੁੰਦਾ, ਤੇ ਉਹਦਾ ਪਹਿਲਾ ਇਸ਼ਨਾਨ ਇਹ ਪਵਿੱਤਰ ਇਸ਼ਨਾਨ ਗਿਣਿਆ। ਦੂਸਰਾ ਇਸ਼ਨਾਨ ਜਦੋਂ ਆਨੰਦ ਵਿਆਹ ਹੁੰਦਾ ਤੇ ਉਦੋਂ ਇਸ਼ਨਾਨ ਹੁੰਦਾ ਦਹੀਂ ਦੇ ਨਾਲ, ਉਹ ਬੜਾ ਪਵਿੱਤਰ ਮੰਨਿਆ। ਤੇ ਤੀਸਰਾ ਇਸ਼ਨਾਨ ਸਾਬਣ ਤੇਲ ਲਾ ਕੇ ਦਹੀਂ ਲਾ ਕੇ ਉਦੋਂ ਕਰਦੇ ਜਦੋਂ ਕੋਈ ਸਰੀਰ ਚੜ੍ਹਾਈ ਕਰਦਾ। ਇਹ ਤਿੰਨ ਇਸ਼ਨਾਨ ਦੇ ਬੜੇ ਮਹੱਤਵ ਨੇ, ਬੜੇ ਬੜੇ ਫਾਇਦੇ ਵੀ ਨੇ ਇਹਦੇ। ਤੇ ਸੱਚੇ ਪਾਤਸ਼ਾਹ ਨੂੰ ਕਿਹਾ ਇਹਦਾ ਹੁਣ ਅੱਗ ਦੇ ਨਾਲ ਪਵਿੱਤਰ ਕਰ ਲੈਂਦੇ ਇਹਨੂੰ, ਕਿ ਹੁਣ ਇਸ਼ਨਾਨ ਦਾ ਸਮਾਂ ਨਹੀਂ ਹੈ। ਤੇ ਫਿਰ ਸੱਚੇ ਪਾਤਸ਼ਾਹ ਜੀ ਨੇ ਮੰਗਵਾ ਕੇ ਚੋ ਤੇ ਸਾਰਿਆਂ ਦੇ ਵੇਹਦਿਆਂ, ਜਦੋਂ ਚੱਕ ਕੇ ਉਹਦੇ ਕੁੜਤੇ ਤੇ ਉਹਦੇ ਢਿੱਡ ਨੂੰ ਲਾਇਆ ਨਾ ਬਲਦਾ ਚੋ, ਤੇ ਜਦੋਂ ਵੇਖਿਆ ਨਾ ਹੁਣ ਸੜ ਜਾਣਾ, ਤੇ ਫਿਰ ਉੱਠ ਕੇ ਭੱਜ ਪਿਆ ਕਿ ਇਹ ਕੰਮ ਮੇਰੇ ਕੋਲ ਨਹੀਂ ਹੁੰਦਾ। ਸੱਚੇ ਪਾਤਸ਼ਾਹ ਹੁਕਮ ਕੀਤਾ ਮੈਨੂੰ ਤੁਹਾਡੀ ਕਰਤੂਤ ਦਾ ਪਹਿਲਾਂ ਹੀ ਪਤਾ ਸੀ। ਗੁਰੂ ਨੂੰ ਅੰਤਰਜਾਮੀ ਸਮਝਦੇ ਹਾਂ ਤੇ ਗੁਰੂ ਜਦੋਂ ਨਹੀਂ ਬੋਲਦਾ ਤੇ ਅਸੀਂ ਫਿਰ ਬੜਾ ਕੁਛ ਕਰਦੇ ਹਾਂ, ਸਮਝਦੇ ਹਾਂ ਅੰਤਰਜਾਮੀ ਆ, ਪਰ ਜਦੋਂ ਸਾਡੇ ਮਨ ਦੇ ਫੁਰਨੇ ਫਿਰ ਇਸ ਤਰ੍ਹਾਂ ਦੇ ਹੁੰਦੇ ਤੇ ਫਿਰ ਗੁਰੂ ਸੱਚੂ ਸਰੂ ਪ੍ਰਤਾਪ ਦੇ ਉਪਦੇਸ਼ ਚ ਆਉਂਦਾ, ਸਮਝਦੇ ਸਤਿਗੁਰੂ ਆ, ਪਰ ਗੱਲ ਆਪਣੇ ਮੁੰਡੇ ਜਿੰਨੀ ਵੀ ਨਹੀਂ ਗੁਰੂ ਦੀ ਮੰਨਦੇ। ਤੇ ਮੈਂ ਗੱਲ ਇਹ ਕਰ ਰਿਹਾ ਸੀ, ਸਤਿਗੁਰੂ ਪ੍ਰਤਾਪ ਗੁਰੂ ਗੋਬਿੰਦ ਸਿੰਘ ਜੀ ਬਚਨ ਕੀਤਾ ਕਿ ਗੁਰੂ ਦੀ ਨਗਰੀ ਹੋਵੇ ਤੇ ਮੈਨੂੰ ਪੁੱਛੇ ਬਿਨਾ ਹੀ ਮੌਤ ਆ ਗਈ, ਜਾਂ ਮੇਰੇ ਸਿੱਖ ਨੂੰ ਪੁੱਛੇ ਬਿਨਾ ਹੀ ਲੈ ਗਏ। ਸੱਚੇ ਪਾਤਸ਼ਾਹ ਹੁਕਮ ਕੀਤਾ, ਗੁਰਬਾਣੀ ਵਿੱਚ ਲਿਖਿਆ ਹੋਇਆ, ਪਾਤਸ਼ਾਹ ਜੀ ਹੁਕਮ ਕੀਤਾ, ਪਾਨ ਸੁਪਾਰੀ ਖਾਤੀ ਆ ਮੁੱਖ ਬੀੜੀ ਆ ਲਾਈਆ, ਹਰ ਹਰ ਕਦੇ ਨਾ ਚੇਤਿਓ, ਉਹਨਾਂ ਨੂੰ ਤੇ ਜਮ ਲੈਣ ਆਉਂਦੇ ਤੇ ਮੇਰੇ ਸਿੱਖਾਂ ਨੂੰ ਜਮ ਲੈਣ ਆ ਗਏ। ਇਹ ਤਾਂ ਨਹੀਂ ਹੋ ਸਕਦਾ, ਜਿਹਨੇ ਹਰ ਨਾਮਾ ਹਰ ਚੇਤਿਆ ਹਿਰਦੇ ਔਰ ਧਾਰੇ। ਇੱਥੇ ਨਾਮ ਨੂੰ ਵਿਸ਼ੇਸ਼ਤਾ ਦਿੱਤੀ ਸੱਚੇ ਪਾਤਸ਼ਾਹ ਨੇ, ਜਿਹਨੇ ਨਾਮ ਚੇਤੇ ਕੀਤਾ, ਜਿਹਨੇ ਹਰ ਨਾਮਾ ਹਰ ਚੇਤਿਆ ਹਿਰਦੇ ਔਰ ਧਾਰੇ, ਤੇਰ ਜਮ ਨੇੜ ਨਾ ਆਵਾਈ ਗੁਰਸਿੱਖ ਗੁਰ ਪਿਆਰੇ। ਗੁਰੂ ਦਾ ਸਿੱਖ ਹੋਏ ਤੇ ਗੁਰੂ ਦਾ ਪਿਆਰਾ ਸਿੱਖ ਹੋਏ ਤੇ ਫਿਰ ਜਮ ਉੱਥੇ ਆ ਜਾਏ, ਇਹ ਨਹੀਂ ਹੋ ਸਕਦਾ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਮੈਨੂੰ ਤੁਹਾਡੇ ਪਖੰਡੀਆਂ ਦਾ ਪਤਾ ਸੀ, ਮੈਂ ਤਾਂ ਹੀ ਨਹੀਂ ਤੁਹਾਨੂੰ ਜੰਗ ਯੁੱਧ ਵਿੱਚ ਸੱਦਿਆ। ਗੁਰੂ ਵਾਸਤੇ ਜਿਹੜੇ ਕੁਰਬਾਨੀ ਕਰਨ ਵਾਲੇ ਸੀ ਨਾ, ਪਵਿੱਤਰ ਖੂਨ ਪਵਿੱਤਰ ਸੋਚ ਵਾਲੇ, ਉਹਨਾਂ ਦੇ ਨਾਲ ਇਹ ਜੰਗ ਜਿੱਤੇ ਨੇ। ਤੁਹਾਡੇ ਵਰਗੇ ਲੜਨਗੇ, ਮੈਂ ਤੁਹਾਡੀ ਪ੍ਰੀਖਿਆ ਹੀ ਕਰਨੀ ਸੀ, ਤੁਸੀਂ 3 ਹਫ਼ਤੇ ਕੱਢ ਕੇ ਤੇ ਭੱਜ ਚੱਲੇ ਬਹਾਨਾ ਬਣਾ ਕੇ। ਐਸੇ ਸਿੱਖ ਵੀ ਹੁੰਦੇ ਆ, ਤੇ ਮੈਂ ਗੱਲ ਕਰ ਰਿਹਾ, ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕੀਤਾ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ ਆ, ਜਿਹਦੇ ਮਨ ਵਿੱਚ ਹੋਰ ਹੋਏ ਤੇ ਮੂੰਹ ਚ ਹੋਰ ਹੋਵੇ, ਉਹ ਤੇ ਕੱਚੇ ਨੇ ਪੱਕੇ। ਉਹ ਨੇ ਜਿਹੜੇ ਬਚਨ ਦੇ ਤੇ ਗੁਰੂ ਦੇ ਨਾਲ ਮਿਲੇ ਹੋਏ ਨੇ, ਗੁਰੂ ਦੇ ਬਚਨ ਤੇ ਫੁੱਲ ਚੜਾਉਂਦੇ ਨੇ। ਗੁਰੂ ਵਾਸਤੇ ਤਨ ਵੀ ਹਾਜ਼ਰ ਆ, ਮਨ ਵੀ ਹਾਜ਼ਰ ਆ, ਧਨ ਵੀ ਹਾਜ਼ਰ ਆ। ਆਪਾਂ ਨੂੰ ਤਾਂ ਕੁਛ ਏਦਾਂ ਦੀ ਕੁਰਬਾਨੀ ਕਰਨ ਦਾ ਸਮਾਂ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਬਣਾਇਆ ਹੀ ਨਹੀਂ, ਚੰਗਾ ਕੀਤਾ ਅਸੀਂ, ਸਾਨੂੰ ਸੱਚੇ ਪਾਤਸ਼ਾਹ ਸੁੱਖ ਦਿੱਤੇ ਆ। ਇੰਨੇ ਸੁੱਖ ਕਿਸੇ ਗੁਰੂ ਦੇ ਸਮੇਂ ਤੇ ਨਹੀਂ ਹੋਏ ਜਿੰਨੇ ਗੁਰੂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਸੁੱਖ ਹੋਏ। ਮੇਰੇ ਕੋਲ ਸਮਾਂ ਇਜਾਜ਼ਤ ਨਹੀਂ ਦਿੰਦਾ, ਸਮਾਂ ਸਮਾਪਤ ਆ, ਤੇ ਮੈਂ ਥੋੜ੍ਹੀ ਜਿਹੀ ਗੱਲ ਚੇਤੇ ਵੀ ਕਰਾਉਣਾ ਕਿ 6ਵੇਂ ਪਾਤਸ਼ਾਹ ਤੋਂ ਗੁਰੂ ਨਾਨਕ ਦੇ ਸਮੇਂ ਤੇ ਸਿੱਖ ਇਕੱਠੇ ਹੀ ਨਹੀਂ ਹੋ ਸਕੇ, ਵੱਖਰੇ ਵੱਖਰੇ ਸੀ, ਤੇ ਫਿਰ ਤੀਸਰੇ ਪਾਤਸ਼ਾਹ ਦੇ ਵੇਲੇ ਇਕੱਠੇ ਹੋਏ ਤੇ ਫਿਰ ਉਹ ਜੰਗ ਯੁੱਧ ਦਾ ਕੰਮ ਚੱਲ ਪਿਆ 6ਵੇਂ 5ਵੇਂ 5ਵੇਂ ਪਾਤਸ਼ਾਹ ਤੋਂ, ਤੇ ਫਿਰ ਸਿੱਖਾਂ ਨੂੰ ਕੋਈ ਸੁੱਖ ਨਹੀਂ ਹੋਇਆ। 9ਵੇਂ ਪਾਤਸ਼ਾਹ ਨੂੰ 7ਵੇਂ ਪਾਤਸ਼ਾਹ ਨੂੰ ਆਰਾਮ ਨਹੀਂ 6ਵੇਂ ਪਾਤਸ਼ਾਹ ਨੂੰ ਕਿਤੇ ਮਿਲਣਾ ਬੈਠ ਕੇ ਮਿਲਿਆ, 10ਵੇਂ ਪਾਤਸ਼ਾਹ ਨੂੰ ਵੀ ਕਿਤੇ ਬੈਠ ਕੇ ਆਰਾਮ ਨਹੀਂ ਕਰ ਸਕੇ ਸਿੱਖਾਂ ਸਮੇਤ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੇਲੇ ਬੜੀਆਂ ਕਰਾਈਆਂ, ਸਤਿਗੁਰੂ ਪ੍ਰਤਾਪ ਸਿੰਘ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਵੇਲੇ ਬੜੀਆਂ ਕਰਾਈਆਂ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇਸ਼ ਦੀ ਵੰਡ ਹੋ ਕੇ ਬੜੇ ਦੁੱਖ ਹੋਏ, ਬੇਘਰ ਲੋਕ ਹੋਏ। ਆ ਜਿੰਨਾ ਸੁੱਖ ਆ ਇਹ ਸਾਰਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਤੇ ਸੰਸਾਰ ਨੂੰ ਕੀ ਪੂਰੀ ਦੁਨੀਆਂ ਨੂੰ ਹੋਇਆ। ਇਸ ਵਾਸਤੇ ਐਸੇ ਪਰਉਪਕਾਰੀ ਸਤਿਗੁਰੂ ਦੇ ਗੁਣਾਂ ਨੂੰ ਯਾਦ ਕਰਦੇ ਹਾਂ, ਇੱਕ ਵਾਰੀ ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਕਿਰਪਾ ਦੇ ਨਾਲ ਅਸੀਂ ਲੋਕ ਦੇ ਸੁੱਖ ਵੀ ਲੈਣ ਜੋਗੇ ਬਣ ਗਏ, ਤੇ ਇਸ ਲੋਕ ਦੇ ਸੁੱਖ ਵੀ ਸੱਚੇ ਪਾਤਸ਼ਾਹ ਸਾਨੂੰ ਬਖਸ਼ੇ, ਤੇ ਸਮੇਂ ਦੇ ਸਤਿਗੁਰੂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸਾਨੂੰ ਉਸੇ ਲੀਹ ਤੇ ਤੋਰ ਲਿਆ। ਸਭ ਕਹੋ ਧੰਨ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।